ਰਾਜਾ ਜੈ ਸਿੰਘ ਨੇ ਸਤਿਗੁਰ ਪਾਤਸ਼ਾਹ ਜੀ ਨੂੰ ਆਪਣੇ ਮਹਿਲਾਂ ਦੇ ਵਿੱਚ ਬੁਲਾਇਆ ਤੇ ਹੁਣ ਬੁਲਾ ਕੇ ਇਸਨੇ ਪਰਖ ਕਰਨੀ ਚਾਹੀ। ਜਿਹੜੇ ਇਹਦੀ ਪਟਰਾਣੀ ਸੀ ਉਹਨੂੰ ਮੈਲੇ ਕੁਚਾਲੇ ਕੱਪੜੇ ਪਾ ਕੇ ਤੇ ਸਭ ਤੋਂ ਪਿੱਛੇ ਜਾ ਕੇ ਬੈਠਾ ਦਿੱਤਾ ਤੇ ਜਿਹੜੀਆਂ ਗੋਲੀਆਂ ਸਨ ਉਹਨਾਂ ਨੂੰ ਸੋਹਣੇ ਸੁੰਦਰ ਵਸਤਰ ਪਹਿਨਾ ਕੇ ਤੇ ਸਭ ਤੋਂ ਅੱਗੇ ਲਿਆ ਕੇ ਬਿਠਾਉਣਾ ਕੀਤਾ ਹੈ ਤੇ ਮਨ ਦੇ ਵਿੱਚ ਇਹ ਵਿਚਾਰਿਆ ਕਿ ਜੇ ਸਤਿਗੁਰ ਜੀ ਅੰਤਰਜਾਮੀ ਹੋਣਗੇ ਤਾਂ ਉਹ ਪਟਰਾਣੀ ਦੀ ਪਹਿਚਾਣ ਕਰਕੇ ਉਹਦੀ ਗੋਦ ਦੇ ਵਿੱਚ ਜਾ ਕੇ ਬੈਠਣਗੇ। ਸੋ ਸਤਿਗੁਰੂ ਪਾਤਸ਼ਾਹ ਜੀ ਘਟਕਟ ਦੀਆਂ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਅੰਦਰ ਦੀ ਬਿਰਤੀ ਨੂੰ ਜਾਣਿਆ ਤੇ ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਜਿਹੜੀਆਂ ਗੋਲੀਆਂ ਬੈਠੀਆਂ ਸਨ ਉਹਨਾਂ ਨੂੰ ਛੱਡ ਕੇ ਹੱਥ ਦੇ ਵਿੱਚ ਜਿਹੜੇ ਫੁੱਲ ਦੀ ਛੜੀ ਫੜੀ ਹੋਈ ਸੀ ਉਹ ਜਿਉਂ ਜਿਉਂ ਇਸਤਰੀਆਂ ਦੇ ਵਿੱਚੋਂ ਨਿਕਲਦੇ ਜਾ ਰਹੇ ਹਨ ਇੱਕ ਇੱਕ ਦੇ ਸਿਰ ਤੇ ਰੱਖ ਕੇ ਕਹਿੰਦੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਇਸ ਤਰ੍ਹਾਂ ਸਾਰਿਆਂ ਦੇ ਵਿੱਚੋਂ ਲੰਘ ਕੇ ਉੱਥੇ ਜਾ ਪਹੁੰਚੇ ਹਨ ਜਿੱਥੇ ਰਾਜੇ ਜੈ ਸਿੰਘ ਦੀ ਪਟਰਾਣੀ ਬੈਠੀ ਸੀ। ਤਨ ਤੇ ਮੈਲੇ ਵਸਤਰ ਧਾਰਨ ਕੀਤੇ ਹੋਏ ਸਨ ਅਤੇ ਨੀਵੀਂ ਪਾਈ ਹੋਈ ਸੀ, ਚੁੱਪ ਕਰਕੇ ਬੈਠੀ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਫੁੱਲ ਦੀ ਛੜੀ ਜਾ ਕੇ ਸਿਰ ਤੇ ਰੱਖ ਕੇ ਕਿਹਾ ਕਿ ਇਹ ਪਟਰਾਣੀ ਹੈ। ਇਹ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਪਟਰਾਣੀ ਦੀ ਗੋਦ ਵਿੱਚ ਬੈਠ ਗਏ। ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਬੜੀ ਵੱਡੀ ਇਹ ਭਾਰੀ ਗਲਤੀ ਕੀਤੀ ਹੈ, ਭਾਰੀ ਭੁੱਲ ਕੀਤੀ ਹੈ, ਤੁਸੀਂ ਪਰਖ ਕਰਨੀ ਚਾਹੀ ਹੈ ਤੇ ਹੁਣ ਔਲਾਦ ਦਾ ਫਲ ਪ੍ਰਾਪਤ ਨਹੀਂ ਹੋਵੇਗਾ। ਪਟਰਾਣੀ ਨੂੰ ਕਿਹਾ। ਇਹ ਸਰਾਪ ਸੁਣ ਕੇ ਰਾਜਾ ਬੜਾ ਭੈਭੀਤ ਹੋਇਆ, ਡਰਿਆ। ਰਾਣੀ ਵੀ ਡਰੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਰਾਪ ਦੇ ਦਿੱਤਾ, ਔਲਾਦ ਦੀ ਪ੍ਰਾਪਤੀ ਨਹੀਂ ਹੋਵੇਗੀ। ਹੁਣ ਬੜੀ ਨਿਮਰਤਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀਆਂ ਕੀਤੀਆਂ ਹਨ ਕਿ ਇਹ ਸਦਾ ਬਖਸ਼ਿੰਦ ਪਿਤਾ, ਆਪ ਸਦਾ ਬਖਸ਼ਣਹਾਰ ਹੋ। ਅਸੀਂ ਜੀਵ ਸਦਾ ਭੁੱਲਾਂ ਕਰਦੇ ਹਾਂ, ਗਲਤੀਆਂ ਕਰਦੇ ਹਾਂ, ਸਾਡੀਆਂ ਭੁੱਲਾਂ ਨੂੰ ਤੁਸੀਂ ਚਿਤਾਰਦੇ ਨਹੀਂ, ਬਖਸ਼ ਦਿੰਦੇ ਹੋ। ਜਿਵੇਂ ਸਾਗਰ ਦੇ ਵਿੱਚ ਸਾਗਰ ਜਿਹੜਾ ਬੜਵਾਲਣ ਅਗਨੀ ਨੂੰ ਧਾਰਨ ਕਰਦਾ ਤੇ ਉਹ ਜਲ ਦਾ ਜਿਹੜਾ ਸੜਨਾ ਉਹਨੂੰ ਪ੍ਰਵਾਨ ਕਰ ਲੈਂਦਾ ਪਰ ਜਲ ਨੂੰ ਆਪਣੇ ਵਿੱਚੋਂ ਬਾਹਰ ਨਹੀਂ ਕੱਢਦਾ। ਤੇ ਜਿਵੇਂ ਬੱਚਾ ਗਲਤੀ ਕਰੇ ਪਿਤਾ ਉਹਨੂੰ ਝਿੜਕ ਕੇ ਮੁਆਫ਼ ਕਰ ਦਿੰਦਾ, ਆਪਣੇ ਗਲ ਦੇ ਨਾਲ ਲਾ ਲੈਂਦਾ, ਉਹਦੇ ਪਿਛਲੇ ਔਗਣ ਬਖਸ਼ ਦਿੰਦਾ। ਇਸ ਪ੍ਰਕਾਰ ਦੇ ਨਾਲ ਹੁਣ ਬੜੇ ਨਿਮਰਤਾ ਦੇ ਸਹਿਤ ਬੇਨਤੀਆਂ ਕਰ ਰਹੇ ਹਨ ਭੁੱਲ ਨੂੰ ਬਖਸ਼ਾਉਣ ਦੇ ਲਈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਦੀ ਨਿਮਰਤਾ ਦੇਖੀ, ਅੰਦਰ ਦਾ ਪ੍ਰੇਮ ਵੇਖਿਆ ਤੇ ਸਤਿਗੁਰੂ ਜੀ ਬਖਸ਼ਣਹਾਰ ਜੋ ਸਦਾ ਹੀ ਕਿਰਪਾਲੂ ਹਨ ਤੇ ਇਹਨਾਂ ਦੀ ਕੀਤੀ ਹੋਈ ਭੁੱਲ ਦੀ ਮੁਆਫ਼ੀ ਦਿੱਤੀ ਤੇ ਹੁਣ ਚਰਣਾਮ੍ਰਿਤ ਮੰਗਿਆ ਕਿ ਆਪ ਜੀ ਕਿਰਪਾ ਕਰੋ, ਆਪਣਾ ਚਰਣਾਮ੍ਰਿਤ ਦੇ ਕੇ ਸਾਨੂੰ ਆਪਣੇ ਸਿੱਖ ਬਣਾ ਲਵੋ। ਸਤਿਗੁਰ ਪਾਤਸ਼ਾਹ ਜੀ ਨੇ ਸਵੱਛ ਜਲ ਮੰਗਾਇਆ, ਸੁੰਦਰ ਸ਼ੀਤਲ ਜਲ ਮੰਗਵਾ ਕੇ ਇੱਕ ਬਰਤਨ ਦੇ ਵਿੱਚ ਚਰਨ ਜਿਹੜੇ ਹਨ ਪਾਣਾ ਕੀਤੇ ਹਨ। ਉਹ ਚਰਣਾਮ੍ਰਿਤ ਪਹਿਲਾਂ ਰਾਜੇ ਨੇ ਤੇ ਫਿਰ ਰਾਣੀਆਂ ਦੇ ਸਾਥ ਛਕਣਾ ਕੀਤਾ। ਰਾਜਾ ਸਤਿਗੁਰ ਪਾਤਸ਼ਾਹ ਜੀ ਦਾ ਸਿੱਖ ਬਣਿਆ ਤੇ ਸਤਿਗੁਰ ਪਾਤਸ਼ਾਹ ਜੀ ਦੇ ਹੁਣ ਪ੍ਰਸੰਨਤਾ ਲੈ ਕੇ ਬੜਾ ਮਨ ਦੇ ਅੰਦਰ ਖੁਸ਼ ਹੈ। ਸਤਿਗੁਰ ਪਾਤਸ਼ਾਹ ਜੀ ਨਿਹਾਲ ਕਰਕੇ ਵਰਾਂ ਦੀ ਬਖਸ਼ਿਸ਼ ਕਰਕੇ ਆਪਣੇ ਡੇਰੇ ਤੇ ਵਾਪਸ ਗਏ ਹਨ ਤੇ ਰਾਣੀਆਂ ਦੇ ਨਾਲ ਮਿਲ ਕੇ ਹੁਣ ਰਾਜਾ ਜੈ ਸਿੰਘ ਸਤਿਗੁਰ ਪਾਤਸ਼ਾਹ ਜੀ ਦੀ ਉਪਮਾ ਕਰ ਰਿਹਾ ਹੈ। ਹੁਣ ਇਹ ਸਾਰੇ ਪ੍ਰਕਰਨ ਤੋਂ ਬਾਅਦ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਡੇਰਾ ਸੀ ਉਹ ਸ਼ਹਿਰ ਤੋਂ ਬਾਹਰ ਕਰਨ ਦੇ ਮਨ ਦੇ ਅੰਦਰ ਵਿਚਾਰ ਕੀਤੀ ਹੈ। ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਪਣੀ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ। ਦੁਇਰਾ ਹਿਰਦੇ ਵਿਚਾਰਿਓ ਸਤਿਗੁਰੂ ਨਿਰਿਪ ਅਜ਼ਮਤ ਲਖ ਲੀਨ।
ਸਤਿਗੁਰ ਪਾਤਸ਼ਾਹ ਜੀ ਨੇ ਹਿਰਦੇ ਦੇ ਅੰਦਰ ਵਿਚਾਰ ਕੀਤੀ ਹੈ ਕਿ ਰਾਜਾ ਜੈ ਸਿੰਘ ਨੇ ਸਾਡੀ ਅਜ਼ਮਤ ਨੂੰ ਪਰਖ ਲਿਆ, ਲਖ ਲਿਆ, ਜਾਣ ਲਿਆ ਹੈ।
ਕਰੈ ਬਿਦਤ ਸਭਿਅਨ ਬਿਖੈ ਸ਼ਾ ਆਦਲੇ ਚੀਨ।
ਜਿਹੜੀ ਇਹ ਕਰਾਮਾਤ ਅਜ਼ਮਤ ਰਾਜੇ ਜੈ ਸਿੰਘ ਨੇ ਦੇਖੀ ਹੈ ਇਹ ਇਹਨੂੰ ਆਪਣੇ ਦੇ ਹਿਰਦੇ ਦੇ ਅੰਦਰ ਛੁਪਾ ਨਹੀਂ ਸਕੇਗਾ। ਰਾਜੇ ਔਰੰਗਜ਼ੇਬ ਨੂੰ ਜਾ ਕੇ ਨੁਰੰਗੇ ਨੂੰ ਜ਼ਰੂਰ ਦੱਸੇਗਾ, ਇਹ ਪ੍ਰਗਟ ਕਰੇਗਾ ਉੱਥੇ ਜਾ ਕੇ ਸਾਰੀ ਗੱਲ, ਸ਼ਾਹ ਦੇ ਬਾਦਸ਼ਾਹ ਦੇ ਕੋਲ ਜਾ ਕੇ ਦੱਸਣਾ ਕਰੇਗਾ।
ਕਿਉਂ ਪਈ ਤੁਰਕੇਸ਼ਰ ਸੰਗ ਮਿਲੈ ਨਾ ਕੈਸੇ।
ਤੁਰਕੇਸ਼ਵਰ ਦੇ ਨਾਲ, ਤੁਰਕ ਨੂੰ ਅਸੀਂ ਕਿਸੇ ਪ੍ਰਕਾਰ ਦੇ ਨਾਲ ਵੀ ਮਿਲਣਾ ਨਹੀਂ ਚਾਹੁੰਦੇ। ਅਸੀਂ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਹਾਂ।
ਨੇਮ ਨਿਭਾਇਨ ਕਰੇ ਐਸੇ,
ਜੋ ਅਸੀਂ ਨੇਮ ਧਾਰਨ ਕੀਤਾ ਕਿ ਤੁਰਕ ਦੇ ਮੱਥੇ ਨਹੀਂ ਲੱਗਣਾ, ਉਹ ਅਸੀਂ ਨੇਮ ਆਪਣਾ ਨਿਭਾਵਾਂਗੇ, ਉਹਦੇ ਮੱਥੇ ਨਹੀਂ ਲੱਗਾਂਗੇ।
ਸੁਣੇ ਭੂਪ ਤੋਂ ਗਹੋ ਬੋ ਕਰੇ।
ਤੇ ਹੁਣ ਜਦੋਂ ਔਰੰਗਜ਼ੇਬ ਰਾਜਾ ਜੈ ਸਿੰਘ ਦੇ ਕੋਲੋਂ ਇਹ ਅਜ਼ਮਤ ਜਿਹੜੀ ਇਹਨੇ ਦੇਖੀ ਹੈ, ਇਹ ਗੱਲ ਜਦੋਂ ਸੁਨੇਗਾ ਤੇ ਔਰੰਗਾ ਜ਼ਰੂਰ ਹੱਠ ਕਰੇਗਾ, ਉਹ ਨਹੀਂ ਰਹਿ ਸਕੇਗਾ ਮਿਲਣ
ਵਾਸਤੇ।
ਮਿਲਣ ਦੇ ਲਈ ਉਹ ਫਿਰ ਬਹੁਤ ਯਤਨ ਕਰੇਗਾ, ਕਿਉਂਕਿ ਉਹ ਅਜ਼ਮਤਾਂ ਦੇਖਣ ਦਾ ਬੜਾ ਸ਼ੌਕੀਨ ਹੈ। ਤੇ ਜਦੋਂ ਉਸਨੂੰ ਪਤਾ ਚੱਲੇਗਾ ਤੇ ਫਿਰ ਉਹ ਮਿਲਣ ਦੇ ਵਾਸਤੇ ਅਨੇਕ ਪ੍ਰਕਾਰ ਦੇ ਨਾਲ ਯਤਨ ਕਰੇਗਾ।
ਦੁਤੀਏ ਪ੍ਰਾਤਾ ਸਰਾ ਪ੍ਰਕਾਸ਼ਾ।
ਤੇ ਹੁਣ ਦੂਜੀ ਵਿਚਾਰ ਹਿਰਦੇ ਦੇ ਅੰਦਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਦੁਤੀਏ ਪ੍ਰਾਤਾ ਸਰਾਪ ਪ੍ਰਕਾਸ਼ਾ, ਜਿਹੜਾ ਬਾਬਾ ਰਾਮ ਰਾਏ ਜੀ ਨੇ ਸਰਾਪ ਦਿੱਤਾ ਸੀ, ਉਹਨੂੰ ਵੀ ਹਿਰਦੇ ਦੇ ਅੰਦਰ ਵਿਚਾਰਿਆ ਹੈ।
ਜਿਸ ਕੇ ਮੁਖ ਮੈਂ ਗੁਰ ਕੋ ਬਾਸਾ।
ਤੇ ਜਾਣਿਆ ਹੈ ਕਿ ਜਦੋਂ ਪਿਤਾ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਨੇ ਇਹਨੂੰ ਦਿੱਲੀ ਵਿਖੇ ਭੇਜਣਾ ਕੀਤਾ ਸੀ ਤੇ ਕਿਹਾ ਸੀ ਜਾ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੋਵੇਗਾ, ਤੇ ਉਹਦੀ ਰਸਨਾ ਤੇ ਹੁਣ ਗੁਰੂ ਦਾ ਵਾਸ ਹੈ, ਉਹਦਾ ਕਿਹਾ ਹੋਇਆ ਬਚਨ ਟਲੇਗਾ ਨਹੀਂ।
ਕੈਬੇ ਸੱਚ ਬਣੇ ਤਿਸ ਕੇਰਾ,
ਜਿਹੜੇ ਗੱਲ ਉਸਨੇ ਕਹੀ ਹੈ ਉਹ ਸੱਚ ਜ਼ਰੂਰ ਹੋਵੇਗੀ, ਟਲੇਗੀ ਨਹੀਂ।
ਹਿਰਦੇ ਨਹੀਂ ਸਤਿਗੁਰ ਕੋ, ਹਿਰਦੇ ਨਹੀਂ ਸਤਿਗੁਰ ਕੋ ਡੇਰਾ।
ਭਾਵੇਂ ਬਾਬਾ ਰਾਮ ਰਾਏ ਜੀ ਦੇ ਅੰਦਰ ਸਤਿਗੁਰੂ ਜੀ ਦੀ ਜੋਤ ਨਹੀਂ, ਸਤਿਗੁਰੂ ਜੀ ਦਾ ਡੇਰਾ ਨਹੀਂ, ਪਰ ਉਹਦੀ ਰਸਨਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਵਾਸਾ ਹੈ, ਇਸ ਕਰਕੇ ਇਹ ਕਹੀ ਹੋਈ ਗੱਲ ਸੱਚੀ ਹੋਵੇਗੀ।
ਜਿਸ ਤੇ ਮੱਥਰ ਵਿਦੇ ਤੇ ਆਦ,
ਤੇ ਜਿਸ ਦੇ ਕਾਰਨ ਉਹ ਬੜਾ ਹਿਰਦੇ ਦੇ ਅੰਦਰ ਰੋਸ ਧਾਰਨ ਕਰਦਾ ਹੈ, ਮਨ ਦੇ ਅੰਦਰ ਜਿਹੜਾ ਬੜਾ ਗੁੱਸਾ ਧਾਰਨ ਕਰਕੇ ਰੱਖਦੇ ਹਨ।
ਉਪਜੈ ਔਰ ਮੈਂ ਠਾਨੈ ਬਾਦ,
ਤੇ ਹਿਰਦੇ ਦੇ ਅੰਦਰ ਸਦਾ ਹੀ ਲੜਾਈ ਕਰਨੀ ਚਾਹੁੰਦੇ ਹਨ ਗੁਰਤਾ ਗੱਦੀ ਨੂੰ ਲੈ ਕੇ, ਉਹਨਾਂ ਦੇ ਅੰਦਰ ਹਮੇਸ਼ਾ ਗੁੱਸੇ ਦੀ ਜਿਹੜੀ ਲਹਿਰ ਦੌੜਦੀ ਰਹਿੰਦੀ ਹੈ ਤੇ ਸਦਾ ਉਹ ਲੜਾਈ ਕਰਨ ਦੇ ਮੂਡ ਵਿੱਚ ਰਹਿੰਦੇ ਹਨ।
ਪੁਨ ਸ਼੍ਰੀ ਤੇਗ ਬਹਾਦਰ ਭਾਰੇ, ਗੁਰੇ ਆਈ ਸੋ ਪਾਏ ਉਦਾਰੇ।
ਅਗਲੇ ਸਮੇਂ ਦੀ ਵਿਚਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼੍ਰੀ ਤੇਗ ਬਹਾਦਰ ਜੀ ਭਾਰੇ ਹਨ, ਜੋ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਣਗੇ,
ਜਿਸ ਸ਼੍ਰੀ ਹਰਗੋਬਿੰਦ ਬੜੇ ਹਮਾਰੇ ਹੋਏ ਗੁਰੂ ਇਹ ਬਾਕੀ ਉਚਾਰੇ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਜੋ ਵੱਡੇ ਵਡੇਰੇ ਹੋਏ ਹਨ, ਉਹਨਾਂ ਨੇ ਇਹ ਬਾਕ ਉਚਾਰਨ ਕੀਤਾ ਸੀ ਕਿ ਇਹ ਜਗਤ ਦੇ ਗੁਰੂ ਹੋਣਗੇ। ਜਦੋਂ ਮਾਤਾ ਨਾਨਕੀ ਜੀ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਵਿਚਾਰ ਬਣਾਏ ਸੀ ਗੁਰਤਾ ਗੱਦੀ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਨੂੰ ਦੇਣ ਦੇ, ਤੇ ਮਾਤਾ ਨਾਨਕੀ ਜੀ ਨੇ ਆ ਕੇ ਕਿਹਾ ਸੀ ਕਿ ਮੇਰਾ ਉਹ ਪੁੱਤਰ ਜਿਹੜਾ ਸਦਾ ਹੀ ਮਸਤੀ ਮਸਤ ਰਹਿੰਦਾ, ਵੈਰਾਗ ਦੇ ਵਿੱਚ ਰਹਿੰਦਾ, ਉਹਦਾ ਕੀ ਬਣੇਗਾ? ਤੁਸੀਂ ਗੁਰਿਆਈ ਜਿਹੜੀ ਹੈ ਗੁਰਤਾ ਗੱਦੀ ਉਹ ਸ਼੍ਰੀ ਹਰਿ ਰਾਏ ਜੀ ਨੂੰ ਦੇਣ ਲੱਗੇ ਹੋ, ਤੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਤਰੇ ਤੋਂ ਬਾਅਦ ਇਹ ਗੁਰਤਾ ਗੱਦੀ ਦਾਦੇ ਦੇ ਕੋਲ ਜਾਵੇਗੀ।
ਇਤਿਆਦਿਕ ਕਾਰਨ ਬੋ ਜਾਨ,
ਇਸ ਪ੍ਰਕਾਰ ਦੇ ਨਾਲ ਇਹ ਜਿਹੜੇ ਸਾਰੇ ਕਾਰਨ ਸਨ, ਇਹਨਾਂ ਕਾਰਨਾਂ ਦੀ ਵਿਚਾਰ ਕਰਕੇ ਹਿਰਦੇ ਦੇ ਵਿੱਚ ਜਾਣ ਕੇ
ਚਾਹਤ ਚਿਤ ਪਰਲੋਕ ਕੋ ਜਾਨ,
ਚਿਤ ਦੇ ਵਿੱਚ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਪਰਲੋਕ ਨੂੰ ਜਾਣਨ ਦੇ ਜਿਹੜੇ ਵਿਚਾਰ ਕੀਤੀ ਹੈ ਕਿ ਹੁਣ ਸਾਡਾ ਸਮਾਂ ਪਰਲੋਕ ਗਮਨ ਕਰਨ ਦਾ ਨੇੜੇ ਆਣ ਪਹੁੰਚਿਆ ਹੈ।
ਰਜਨੀ ਕਰ ਬਾਸ ਬਿਤਾਏ,
ਸੋ ਇਹ ਜਿਹੜੀ ਰਾਤ ਦਾ ਸਮਾਂ ਸੀ ਰਾਤਰੀ ਆਈ, ਇਹ ਰਾਤਰੀ ਦਾ ਸਮਾਂ ਇਸ ਤਰ੍ਹਾਂ ਸਾਰੀ ਵਿਚਾਰ ਕਰਦਿਆਂ ਕੁਛ ਸਮਾਂ ਆਰਾਮ ਕੀਤਾ, ਪਹਿਲਾਂ ਤਾਂ ਇਹ ਵਿਚਾਰ ਜਿਹੜੀ ਸੀ ਇਹ ਕਾਰਨ ਮਨ ਦੇ ਅੰਦਰ ਚੱਲਦੇ ਰਹੇ, ਫਿਰ ਕੁਛ ਸਮਾਂ ਰਾਤਰੀ ਦਾ ਆਰਾਮ ਕੀਤਾ ਹੈ।
ਜਾਮ ਰਹੀ ਤੇ ਉੱਠੇ ਗੁੱਸਾਏ,
ਹੁਣ ਚਾਰ ਪੈਰ ਰਹਿੰਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਿਆ ਅੰਮ੍ਰਿਤ ਵੇਲਾ ਹੋਇਆ ਹੈ, ਅੰਮ੍ਰਿਤ ਵੇਲਾ ਜਾਣ ਕੇ ਉੱਠੇ ਹਨ।
ਸੋਚ ਛਿਨਾ ਨੇ ਭਈ ਪ੍ਰਭਾਤੇ,
ਪ੍ਰਭਾਤ ਦਾ ਸਮਾਂ ਜਾਣਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ, ਸਰੀਰਕ ਕਿਰਿਆ ਨੂੰ ਸੋਧਿਆ ਹੈ।
ਕੀਰਤਨ ਸੁਨਤ ਦਾਸ ਡਿਗ ਪਾਂਤੇ,
ਤੇ ਕੀਰਤਨ ਸੁਣਨ ਦੇ ਵਾਸਤੇ ਗੁਰੂ ਕੇ ਕੀਰਤਨੀ ਹੈ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਅੰਮ੍ਰਿਤਮਈ ਬਾਣੀ ਦਾ ਕੀਰਤਨ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਜੁੜ ਕੇ ਸਰਵਣ ਕਰ ਰਹੀਆਂ ਸਨ, ਤੇ ਹੁਣ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਆਪਣੇ ਸਿੱਖ ਸੇਵਕਾਂ ਦੇ ਵਿੱਚ ਆਣ ਬੈਠੇ ਹਨ।
ਤਨ ਮੈਂ ਤਪ ਤਬੀ ਹੋਏ ਆਵਾ,
ਤੇ ਕੀਰਤਨ ਸਰਵਣ ਕਰਦਿਆਂ ਕਰਦਿਆਂ ਕੁਝ ਸਮਾਂ ਜਦੋਂ ਬਤੀਤ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਤਨ ਸੀ ਉਹ ਬੁਖਾਰ ਦੇ ਨਾਲ ਤਪਣ ਲੱਗਾ, ਬੜਾ ਤੇਜ਼ ਬੁਖਾਰ ਚੜਿਆ ਹੈ।
ਪਰੇ ਪ੍ਰਿਆਂਕ ਬਦਨ ਅਲਸਾਵਾ,
ਤੇ ਹੁਣ ਇਸ ਤਰ੍ਹਾਂ ਜਦੋਂ ਜਾਣਿਆ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਸਰੀਰ ਨੂੰ ਬੁਖਾਰ ਹੋਇਆ, ਸਰੀਰ ਤਪ ਰਿਹਾ ਤੇ ਆਲਸ ਆ ਰਹੀ ਹੈ ਸਰੀਰ ਨੂੰ, ਇਸ ਆਲਸ ਨੂੰ ਦੂਰ ਕਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਪਲੰਘ ਤੇ ਜਾ ਕੇ ਲੇਟੇ ਹਨ, ਲੇਟ ਕੇ ਆਲਸ ਨੂੰ ਦੂਰ ਕੀਤਾ ਹੈ।
ਮਾਤਾ ਜਾਏ ਬਿਲੋਕਨ ਕੀਨੇ,
ਚੱਲ ਕੇ ਮਾਤਾ ਜੀ ਆਏ ਹਨ ਤੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਪਲੰਘ ਤੇ ਲੇਟਿਆ ਹੋਇਆ ਦੇਖਿਆ ਹੈ।
ਅੱਛਾ ਚਿਰ ਚਿੰਤਾ ਮੈਂ ਭੀਨੇ,
ਮਾਤਾ ਦਾ ਜਿਹੜਾ ਚਿੱਤ ਸੀ ਉਹ ਚਿੰਤਾ ਦੇ ਨਾਲ ਭਰ ਗਿਆ ਕਿ ਇਹਨਾਂ ਦਾ ਜਿਹੜਾ ਸਰੀਰ ਹੈ ਬੜਾ ਤਪ ਰਿਹਾ ਹੈ, ਬੜਾ ਤੇਜ਼ ਬੁਖਾਰ ਹੈ। ਇਸ ਪ੍ਰਕਾਰ ਦੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਵੇਖਣਾ ਕੀਤਾ ਤੇ ਚਿੱਤ ਦੇ ਵਿੱਚ ਬੜੀ ਭਾਰੀ ਚਿੰਤਾ ਪੈਦਾ ਹੋਈ ਹੈ।
ਕਹਿਤ ਭਏ ਤੁਮ ਦਰਸ਼ਨ ਕਰੇ ਰੋਕ ਅਨੇਕਨ ਕੇ ਪਰ ਹਰੇ।
ਹੁਣ ਮਾਤਾ ਜੀ ਕਹਿਣ ਲੱਗੇ ਕਿ ਤੁਹਾਡੇ ਦਰਸ਼ਨ ਕਰਨ ਦੇ ਨਾਲ ਜਿਹੜਾ ਵੀ ਜੀਵ ਆ ਕੇ ਤੁਹਾਡੇ ਦਰਸ਼ਨ ਕਰ ਲੈਂਦਾ, ਤੁਹਾਡੇ ਦਰਸ਼ਨ ਕਰਨ ਦੇ ਨਾਲ ਤੁਸੀਂ ਉਹਨਾਂ ਦੇ ਜਿਹੜੇ ਦੁੱਖ ਹਨ ਦੂਰ ਕਰ ਦਿੰਦੇ ਹੋ। ਦਰਸ਼ਨ ਦੇਖਤ ਦੁੱਖ ਨਸੇ, ਭਾਵੇਂ ਕਿੰਨੇ ਵੀ ਵੱਡੇ ਭਿਆਨਕ ਰੋਗ ਹੋਣ ਜਿਨ੍ਹਾਂ ਦਾ ਇਲਾਜ ਵੈਦ ਵੀ ਨਾ ਕਰ ਸਕਦੇ ਹੋਣ, ਜੇਕਰ ਉਹ ਰੋਗੀ ਆ ਕੇ ਆਪ ਜੀ ਦੇ ਦਰਸ਼ਨ ਕਰ ਲੈਂਦੇ ਹਨ ਤੇ ਤੁਸੀਂ ਉਹਨਾਂ ਦੇ ਰੋਗਾਂ ਦੀ ਨਿਵਿਰਤੀ ਕਰ ਦਿੰਦੇ ਹੋ।
ਸ੍ਰੀ ਨਾਨਕ ਗਾਦੀ ਪਰ ਆਪ ਜਗ ਕੇ ਨਾਸੋ ਪਾਪ ਸੰਤਾਪ,
ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਤੇ ਤੁਸੀਂ ਬਿਰਾਜਮਾਨ ਹੋ, ਸੰਸਾਰ ਦੇ ਗੁਰੂ ਬਣੇ ਹੋ ਤੇ ਜਿਹੜੇ ਸੰਸਾਰ ਦੇ ਰੋਗ ਪਾਪ ਸੰਤਾਪ ਹਨ ਉਹਨਾਂ ਸਾਰਿਆਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਹੋ।
ਸੰਗਤ ਕੋਟ ਭਰੋਸਾ ਧਰੈ,
ਸੰਗਤਾਂ ਕਰੋੜਾਂ ਦੀ ਗਿਣਤੀ ਵੀ ਜਿਹੜੀਆਂ ਸੰਗਤਾਂ ਹਨ ਉਹ ਆਪ ਜੀ ਤੇ ਭਰੋਸਾ ਰੱਖਦੀਆਂ ਹਨ, ਹਿਰਦੇ ਦੇ ਅੰਦਰ ਭਰੋਸਾ ਧਾਰਨ ਕਰਦੀਆਂ ਹਨ। ਕਿਹੜਾ ਭਰੋਸਾ? ਕਿ ਜਦੋਂ ਅਸੀਂ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਜਾਵਾਂਗੇ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਸਾਡੇ ਅਨੇਕਾਂ ਪਾਪਾਂ ਕਰੋੜਾਂ ਪਾਪਾਂ ਦੁੱਖਾਂ ਦਾ ਨਾਸ਼ ਹੋ ਜਾਵੇਗਾ।
ਕਸ਼ਟ ਦੋਹਾਂ ਲੋਕਨ ਕੇ ਹਰੈ,
ਤੁਸੀਂ ਇਸ ਲੋਕ ਦੀ ਗੱਲ ਨਹੀਂ, ਤੁਸੀਂ ਤਾਂ ਦੋਹਾਂ ਲੋਕਾਂ ਦੇ ਜਿਹੜੇ ਕਰੋੜਾਂ ਪਾਪ ਹਨ ਉਹਨਾਂ ਨੂੰ ਦੂਰ ਕਰਨ ਵਾਲੇ ਹੋ, ਕਸ਼ਟਾਂ ਨੂੰ ਦੂਰ ਕਰਨ ਵਾਲੇ ਹੋ।
ਕਹਾ ਖੇਲ ਇਹ ਆਪ ਉਪਾਇਓ,
ਇਹ ਹੁਣ ਨਵਾਂ ਖੇਲ ਜਿਹੜਾ ਤੁਸੀਂ ਆਪਣੇ ਸਰੀਰ ਤੇ ਕਸ਼ਟ ਲੈਣਾ ਕੀਤਾ ਹੈ, ਇਹ ਨਵਾਂ ਜਿਹੜਾ ਖੇਲ ਹੈ ਇਹ ਕੀ ਤੁਸੀਂ ਉਪਜਾਇਆ ਹੈ, ਕੀ ਬਣਾਉਣਾ ਕੀਤਾ ਹੈ?
ਕੋ ਦੇਖੇ ਭਰਮੇ ਉਪਾਇਓ,
ਜਿਸ ਖੇਲ ਨੂੰ ਦੇਖ ਕੇ ਮਨ ਦੇ ਅੰਦਰ ਭਰਮ ਪੈਦਾ ਹੋ ਗਿਆ ਹੈ।
ਇਤਿਆਦਿਕ ਭਾਖੈ ਕਰ ਪ੍ਰੇਮ,
ਇਸ ਪ੍ਰਕਾਰ ਦੇ ਨਾਲ ਵੱਡਾ ਜਿਹੜਾ ਪ੍ਰੇਮ ਸੀ ਮਾਤਾ ਜੀ ਹਿਰਦੇ ਦੇ ਅੰਦਰ ਧਾਰਨ ਕਰਕੇ ਆਪਣੇ ਮੁਖ ਤੋਂ ਇਹ ਬਚਨ ਕਹੇ ਹਨ।
ਭਈ ਸਚਿੰਤ ਚਾਤ ਸੁਤ ਛੇਮ,
ਹੁਣ ਚਿੰਤਾ ਦੇ ਸਹਿਤ ਹੋ ਕੇ ਪੁੱਤਰ ਦੀ ਜਿਹੜੇ ਤੰਦਰੁਸਤੀ ਚਾਹੁੰਦੇ ਹਨ, ਪੁੱਤਰ ਨੂੰ ਤੰਦਰੁਸਤ ਵੇਖਣਾ ਚਾਹੁੰਦੇ ਹਨ।
ਸ੍ਰੀ ਹਰਿਕ੍ਰਿਸ਼ਨ ਕਹੋ ਤੇ ਸਮੇ ਤਿਆਰੀ ਕਰੋ ਵੈਰ ਹਮ ਗਮੈ,
ਹੋਰ ਵੀ ਸਿੱਖ ਸੇਵਕ ਦਾਸ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਸਨ। ਹੁਣ ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਥੋਂ ਚੱਲਣ ਦੀ ਤਿਆਰੀ ਕਰੋ, ਇਸ ਸਥਾਨ ਨੂੰ ਛੱਡ ਕੇ ਬਾਹਰ ਕਿਤੇ ਜਾ ਕੇ ਡੇਰਾ ਕਰਦੇ ਹਾਂ, ਹਰ ਪ੍ਰਕਾਰ ਦੇ ਨਾਲ ਜਿਹੜੀ ਤੁਸੀਂ ਤਿਆਰੀ ਕਰਨਾ ਕਰੋ।
ਅਪਰ ਥਾਨ ਹੀ ਕਰੈ
ਡੇਰਾ, ਅਪਰ ਤਾਂ ਥਾਨ ਹੀ ਕਰੈ, ਹੁਣ ਇੱਥੇ ਡੇਰਾ ਨਹੀਂ ਰੱਖਾਂਗੇ, ਕਿਸੇ ਹੋਰ ਥਾਂ ਤੇ ਜਾ ਕੇ ਆਪਣਾ ਡੇਰਾ ਕਰਾਂਗੇ।
ਨਚਿਤ ਆਨੰਦ ਕੋ ਧਰੈ,
ਪਤਾ ਨੀ ਕਿਉਂ ਹੁਣ ਇਸ ਸਥਾਨ ਤੇ ਰਹਿ ਕੇ ਮਨ ਦੇ ਅੰਦਰ ਆਨੰਦ ਪੈਦਾ ਨਹੀਂ ਹੋ ਰਿਹਾ, ਆਨੰਦ ਨਹੀਂ ਉਪਜ ਰਿਹਾ, ਇਸ ਕਰਕੇ ਇਸ ਸਥਾਨ ਨੂੰ ਅਸੀਂ ਛੱਡਣਾ ਚਾਹੁੰਦੇ ਹਾਂ।
ਸੁਨਤ ਦਾਸ ਮਹਨ ਕਰ ਤਿਆਰੇ,
ਹੁਣ ਦਾਸਾਂ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਬਚਨ ਹੁਕਮ ਸਰਵਣ ਕੀਤਾ, ਇਹ ਹੁਕਮ ਨੂੰ ਪਾ ਕੇ ਹਰ ਪ੍ਰਕਾਰ ਦੇ ਨਾਲ ਚੱਲਣ ਦੀ ਤਿਆਰੀ ਕਰਨ ਲੱਗੇ ਹਨ।
ਅੰਦਰ ਸੇਵਕਾ ਸੁਖ ਸਵਾਰੀ,
ਪਾਲਕੀਆਂ ਜਿਹੜੀਆਂ ਸੁਖ ਦੀਆਂ ਸਵਾਰੀਆਂ ਸਨ ਉਹ ਸਾਰੀਆਂ ਤਿਆਰ ਕੀਤੀਆਂ ਹਨ।
ਆਨੰਦਈ ਸੁਧ ਇਹ ਸਭ ਤਿਆਰੇ,
ਸਭ ਪ੍ਰਕਾਰ ਦੇ ਨਾਲ ਸਿੱਖ ਸੇਵਕਾਂ ਨੇ ਤਿਆਰੀਆਂ ਕਰਕੇ ਆਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ, ਸਤਿਗੁਰੂ ਜੀ ਚੱਲਣ ਦੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਹਨ।
ਅਰੇ ਪੋਰ ਪਰ ਸਾਜ ਸੁਧਾਰੇ,
ਹੁਣ ਦਰਵਾਜੇ ਦੇ ਉੱਤੇ ਸਾਰੀਆਂ ਸਵਾਰੀਆਂ ਤਿਆਰ ਕਰਕੇ ਖੜਾ ਦਿੱਤੀਆਂ ਹਨ।
ਤਤ ਚਿੰਨ ਸੁਣ ਕੇ ਸਤਿਗੁਰ ਪੂਰੇ ਗਮਨ ਚਰਨ ਕਮਲ ਜਿਨ ਰੂਰੇ,
ਹੁਣ ਤਤ ਛਿਣ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸੇਵਕਾਂ ਨੇ ਆ ਕੇ ਦੱਸਿਆ ਕਿ ਸਤਿਗੁਰੂ ਜੀ ਚੱਲਣ ਦੀ ਹਰ ਪ੍ਰਕਾਰ ਦੇ ਨਾਲ ਸਭ ਤਿਆਰੀ ਹੈ, ਤੇ ਤਤ ਛਿਣ ਸਤਿਗੁਰੂ ਪਾਤਸ਼ਾਹ ਜੀ ਨੇ ਚੱਲਣ ਦੀ ਤਿਆਰੀ ਕੀਤੀ, ਜਿਨ੍ਹਾਂ ਦੇ ਚਰਨ ਮਾਨੋ ਕਮਲ ਦੀ ਤਰ੍ਹਾਂ ਬੜੇ ਕੋਮਲ ਤੇ ਆਨੰਦ ਦੇਣ ਵਾਲੇ ਹਨ।
ਸਾਧ ਬਸਤਰ ਤੇ ਸਰਬ ਸਰੀਰਾ,
ਤੇ ਆਪਣਾ ਜਿਹੜਾ ਸਰੀਰ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਪੂਰੇ ਸਰੀਰ ਨੂੰ ਇੱਕ ਕੱਪੜੇ ਦੇ ਇੱਕ ਵਸਤਰ ਦੇ ਨਾਲ ਢੱਕ ਲਿਆ ਹੈ।
ਨਿਕਸੇ ਪੁਰ ਸੰਗ ਜਿਨ ਪੀਰਾ,
ਸਤਿਗੁਰੂ ਪਾਤਸ਼ਾਹ ਜੀ ਦਰਵਾਜੇ ਦੇ ਵਿੱਚੋਂ ਨਿਕਲੇ ਹਨ, ਚੱਲਣ ਦੀ ਤਿਆਰੀ ਕੀਤੀ ਹੈ, ਤੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਸਿੱਖ ਸੰਗਤਾਂ ਦੀ ਭੀੜ ਹੈ।
ਸੇਵਕਾ ਪਰ ਹੈ ਕਰ ਅਸਵਾਰ,
ਤੇ ਪਾਲਕੀ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਅਸਵਾਰ ਹੋਏ ਹਨ।
ਆਇਸ ਧੜਕੇ ਕੰਧ ਕਹਾਰ,
ਤੇ ਹੁਣ ਜਦ ਸਤਿਗੁਰੂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਪਾਲਕੀ ਦੇ ਵਿੱਚ ਅਸਵਾਰ ਹੋਏ ਤੇ ਕਹਾਰਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਲਈ ਚੱਲਣ ਦੀ, ਤੇ ਆਗਿਆ ਲੈ ਕੇ ਉਹਨਾਂ ਨੇ ਪਾਲਕੀ ਆਪਣੇ ਮੋਢਿਆਂ ਤੇ ਚੁੱਕ ਲਈ ਹੈ।
ਗੁਰ ਚੜ ਗਏ ਵੈਰ ਕਿਸ ਭਾਂਤੇ, ਨਿਜ ਪ੍ਰਧਾਨ ਪਟਿਓ ਸਹਿ ਸਾਏ,
ਤੇ ਹੁਣ ਸਿੱਖ ਸੰਗਤਾਂ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਚੱਲੀਆਂ ਹਨ, ਬਹੁਤ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਹਨ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਜਾਣ ਦੀ ਜਿਹੜੀ ਖਬਰ ਸੀ ਉਹ ਰਾਜਾ ਜੈ ਸਿੰਘ ਨੂੰ ਜਦੋਂ ਮਿਲੀ, ਤੇ ਰਾਜਾ ਜੈ ਸਿੰਘ ਖਬਰ ਸੁਣ ਕੇ ਤੁਰਤ ਉਸੇ ਵੇਲੇ ਇਹਨੇ ਆਪਣਾ ਮੁਖੀਆ ਜਿਹੜਾ ਪ੍ਰਧਾਨ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਵੱਲ ਭੇਜਣਾ ਕੀਤਾ ਹੈ।
ਆਇਓ ਪੀਰ ਸੰਗ ਨਰ ਤਾਏ,
ਤੇ ਹੁਣ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੇ ਪ੍ਰਧਾਨ ਪਹੁੰਚਿਆ ਤੇ ਹੋਰ ਵੀ ਬੜੀਆਂ ਸਿੱਖ ਸੰਗਤਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੱਲ ਕੇ ਆਈਆਂ, ਬੜੀ ਭੀੜ ਲੱਗੀ ਹੋਈ ਹੈ।
ਆਏ ਅਪਰ ਲੋਕ ਸਿੱਖ ਜੇ ਦਰਸ਼ਨ ਹੇਤ ਪੀਰ ਕਰਤੇ,
ਜਿਹੜੀਆਂ ਹੋਰ ਬੇਅੰਤ ਸਿੱਖ ਸੰਗਤਾਂ, ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਜਾ ਰਹੇ ਹਨ, ਸਤਿਗੁਰੂ ਜੀ ਦੀ ਅਸਵਾਰੀ ਜਾ ਰਹੀ ਹੈ, ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਦੀ ਭੀੜ ਲੱਗ ਗਈ।
ਸਕਲੇ ਉਡੀਕਤ ਦਰਸ਼ਨ ਪਾਵੈ,
ਹੁਣ ਦੂਰ ਦੁਰਾਡੇ ਤੱਕ ਸਾਰੇ ਜਿਸ ਰਸਤੇ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਾ ਸੀ ਉਸ ਰਸਤੇ ਤੇ ਸਿੱਖ ਸੰਗਤਾਂ ਖੜੀਆਂ ਸਤਿਗੁਰੂ ਪਾਤਸ਼ਾਹ ਜੀ ਦੀ ਉਡੀਕ ਕਰ ਰਹੀਆਂ ਹਨ।
ਸਨੇ ਸਨੇ ਨਰ ਚੱਲ ਬੋ ਆਵੈ,
ਹੌਲੀ ਹੌਲੀ ਚੱਲ ਕੇ ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਗਿਆ ਤਿਵੇਂ ਤਿਵੇਂ ਸੰਗਤਾਂ ਚੱਲ ਕੇ ਆ ਰਹੀਆਂ ਹਨ ਸਤਿਗੁਰੂ ਜੀ ਦੇ ਦਰਸ਼ਨਾਂ ਲਈ।
ਦੁਪਹਿਰੇ ਨਿਕਸੇ ਜਵੈ, ਨਿਕਟ ਹੋਏ ਦਰਸੈ ਗੁਰ ਸਵੈ,
ਦੁਪਹਿਰ ਦਾ ਸਮਾਂ ਸੀ, ਸਤਿਗੁਰੂ ਪਾਤਸ਼ਾਹ ਜੀ ਆਪਣੇ ਰਸਤੇ ਤੇ ਬੜੇ ਆਨੰਦ ਦੇ ਸਾਥ ਹੌਲੀ ਹੌਲੀ ਪਾਲਕੇ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਤੇ ਦਰਸ਼ਨਾਂ ਲਈ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਿਹੜੀਆਂ ਖੜੀਆਂ ਵੰਦਨਾ ਕਰ ਰਹੀਆਂ ਸਨ।
ਬੰਦਨ ਕਰ ਬੰਦਾ ਅਭਿਬੰਧਨ ਠਾਣੈ।
ਸਤਿਗੁਰੂ ਪਾਤਸ਼ਾਹ ਜੀ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਉਹਨਾਂ ਦੇ ਦਰਸ਼ਨ ਕਰਕੇ ਆਨੰਦਿਤ ਹੋ ਰਹੀਆਂ ਹਨ।
ਤੇ ਅਨੇਕ ਪ੍ਰਕਾਰ ਬਖਾਨੈ
ਸਤਿਗੁਰੂ ਪਾਤਸ਼ਾਹ ਜੀ ਦਾ ਸੁਜਸ ਕਰਦੀਆਂ ਹਨ। ਸੰਗਤਾਂ ਅਨੇਕ ਪ੍ਰਕਾਰ ਦੇ ਨਾਲ ਗੁਰੂ ਕੀ ਮਹਿਮਾ ਨੂੰ ਗਾ ਰਹੀਆਂ ਹਨ।
ਨਿਕਟ ਹੋਏ ਨ੍ਰਿਪ ਕੋ ਪ੍ਰਧਾਨ ਕਰੀ ਬੰਦਨਾ ਜੋਰਤ ਪਾ।
ਇਹਨੇ ਨੂੰ ਰਾਜਾ ਜੈ ਸਿੰਘ ਦਾ ਭੇਜਿਆ ਹੋਇਆ ਮੁਖੀਆ ਜਿਹੜਾ ਪ੍ਰਧਾਨ ਆਇਆ ਸੀ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਲਕੀ ਦੇ ਨੇੜੇ ਜਾ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੋਵੇਂ ਹੱਥ ਜੋੜ ਕੇ ਬੜੇ ਆਦਰ ਪ੍ਰੇਮ ਦੇ ਸਹਿਤ ਇਹਨੇ ਵੰਦਨਾ ਕੀਤੀ ਨਮਸਕਾਰ ਕੀਤੀ ਹੈ।
ਰਾਜੇ ਕੀ ਨਮੋ ਬਖਾਨੇ
ਤੇ ਹੁਣ ਰਾਜੇ ਵੱਲੋਂ ਵੀ ਰਾਜਾ ਜੈ ਸਿੰਘ ਵੱਲੋਂ ਉਹਨੇ ਪ੍ਰਧਾਨ ਨੇ ਮੁਖੀਏ ਨੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਰਾਜਾ ਜੈ ਸਿੰਘ ਵੱਲੋਂ ਵੀ ਆਪ ਜੀ ਨੂੰ ਨਮਸਕਾਰ ਹੈ।
ਰਾਵਰ ਗਮਨ ਸੁਣਿਓ ਜਬ ਕਾਨੇ
ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਚੱਲਣ ਦੀ ਜਦੋਂ ਖਬਰ ਮਹਿਲਾ ਨੂੰ ਤਿਆਗ ਕੇ ਜਾਣ ਦੀ ਖਬਰ ਰਾਜਾ ਜੈ ਸਿੰਘ ਨੇ ਸੁਣੀ ਹੈ
ਹੋਏ ਸਚਿੰਤ ਮੋਏ ਤੁਰਤ ਬਿਠਾਇਓ।
ਰਾਜਾ ਬੜਾ ਚਿੰਤਾਵਨ ਹੋਇਆ ਬੜੀ ਭਾਰੀ ਚਿੰਤਾ ਉਹਦੇ ਅੰਦਰ ਪੈਦਾ ਹੋਈ ਤੇ ਤੁਰਤ ਉਹਨੇ ਦੇਰੀ ਨਹੀਂ ਕੀਤੀ ਤੁਰਤ ਉਸੇ ਵੇਲੇ ਮੈਨੂੰ ਆਪ ਜੀ ਪਾਸ ਭੇਜਣਾ ਕੀਤਾ ਹੈ।
ਤਲਾਵਤ ਹੀ ਮੈਂ ਚੱਲ ਆਇਓ
ਤਲਾਵਤ ਹੀ ਮੈਂ ਚੱਲ ਆਇਓ ਤੇ ਬੜੀ ਛੇਤੀ ਦੇ ਨਾਲ ਉਸੇ ਵੇਲੇ ਰਾਜਾ ਜੈ ਸਿੰਘ ਦਾ ਹੁਕਮ ਪਾ ਕੇ ਮੈਂ ਆਪ ਜੀ ਪਾਸ ਚੱਲ ਆਇਆ ਹਾਂ।
ਜਿਤ ਸ਼ਰੀਫ ਕਾਲੇ ਚਾਲੇ
ਤੇ ਆਪ ਜੀ ਆਪਣੀ ਤਸ਼ਰੀਫ ਆਪਣਾ ਜਿਹੜਾ ਡੇਰਾ ਹੈ ਕਿੱਥੇ ਲੈ ਕੇ ਚੱਲੇ ਹੋ ਸਤਿਗੁਰੂ ਜੀ? ਆਪ ਜੀ ਨੇ ਮਹਿਲਾ ਨੂੰ ਤਿਆਗ ਦਿੱਤਾ ਹੈ ਸਾਰੇ ਪਰਿਵਾਰ ਸੰਗਤਾਂ ਨੂੰ ਨਾਲ ਲੈ ਕੇ ਆਪ ਜੀ ਨੇ ਇਥੋਂ ਚਾਲੇ ਪਾ ਦਿੱਤੇ ਹਨ ਆਪ ਕਿੱਥੇ ਜਾਣਾ ਚਾਹੁੰਦੇ ਹੋ?
ਸੰਸਾ ਕੀ ਨਸ ਮੈਂ ਪਾਲੇ
ਇਸ ਪ੍ਰਕਾਰ ਦੇ ਨਾਲ ਮੈਂ ਪਾਲ ਰਾਜੇ ਜੈ ਸਿੰਘ ਨੇ ਆਪਣੇ ਅੰਦਰ ਭਾਰੀ ਸੰਸਾ ਜਿਹੜਾ ਪੈਦਾ ਕੀਤਾ ਭਾਰੀ ਚਿੰਤਾ ਹੋਈ ਹੈ।
ਸੁਣ ਕੇ ਸ਼੍ਰੀ ਹਰਿ ਕ੍ਰਿਸ਼ਨ ਬਖਾਨਾ ਡੇਰਾ ਕਰੈ ਬਹਿਰ ਕਿਸ ਥਾਨਾ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਇਹ ਪ੍ਰਧਾਨ ਨੇ ਮੁਖੀਆਂ ਨੇ ਆ ਕੇ ਰਾਜਾ ਜੈ ਸਿੰਘ ਵੱਲੋਂ ਕਹੀ ਹੋਈ ਗੱਲ ਕਹੀ ਦੱਸਣਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਣਾ ਕੀਤਾ ਕਿ ਆਪ ਜੀ ਕਿੱਥੇ ਜਾਣਾ ਚਾਹੁੰਦੇ ਹੋ? ਇਹਦੀ ਗੱਲ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਆਪਣਾ ਡੇਰਾ ਹੁਣ ਕਿਸੇ ਹੋਰ ਸੁਹਾਵਣੀ ਜਗ੍ਹਾ ਤੇ ਲਾਉਣਾ ਚਾਹੁੰਦੇ ਹਾਂ।
ਨਰ ਸਮਦਾਇਨ ਕੀਤੇ ਪੀਰ
ਕਿਉਂਕਿ ਰਾਜਾ ਜੈ ਸਿੰਘ ਦਾ ਜਿਹੜਾ ਮਹਿਲ ਹੈ ਬੰਗਲਾ ਹੈ ਉਹ ਸ਼ਹਿਰ ਦੇ ਵਿੱਚ ਹੋਣ ਕਰਕੇ ਉੱਥੇ ਬੇਅੰਤ ਸਿੰਘ ਸੰਗਤਾਂ ਜਦੋਂ ਦਰਸ਼ਨਾਂ ਲਈ ਆਉਂਦੀਆਂ ਹਨ ਤੇ ਭਾਰੀ ਜਿਹੜੀ ਭੀੜ ਲੱਗ ਜਾਂਦੀ ਹੈ
ਅਮਨ ਜਾਨੋ ਰਹਿ ਵੀਰ
ਤੇ ਭਾਰੀ ਸੰਗਤਾਂ ਦੀ ਜਿਹੜੀ ਵਹੀਰ ਆਉਂਦੀ ਜਾਂਦੀ ਰਹਿੰਦੀ ਹੈ
ਕੁਛ ਕੁ ਫਰਕ ਪੁਰ ਤੇ ਕਰ ਜਾਏ।
ਅਸੀਂ ਮਨ ਦੇ ਵਿੱਚ ਵਿਚਾਰ ਕੀਤੇ ਕਿ ਇੱਥੇ ਬੇਅੰਤ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਦਿੱਕਤਾਂ ਆਉਂਦੀਆਂ ਹੋਣਗੀਆਂ ਸੰਗਤਾਂ ਦੇ ਆਉਣ ਕਾਰਨ ਇਸ ਕਰਕੇ ਅਸੀਂ ਆਪਣਾ ਡੇਰਾ ਜਿਹੜਾ ਹੈ ਉਹ ਸ਼ਹਿਰ ਤੋਂ ਕੁਛ ਦੂਰੀ ਤੇ ਬਾਹਰ ਖੁੱਲੀ ਜਗ੍ਹਾ ਵਿੱਚ ਕਰ ਲੈਂਦੇ ਹਾਂ।
ਫਿਰੈ ਤਾਂ ਪਿਕ ਸੁੰਦਰ ਥਾਏ
ਸੁੰਦਰ ਥਾਂ ਵੇਖ ਕੇ ਰਮਣੀਕ ਸੁਹਾਵਣੀ ਜਗ੍ਹਾ ਵੇਖ ਕੇ ਆਪਣਾ ਡੇਰਾ ਕਰ ਲਵਾਂਗੇ।
ਬਾਸ ਕਦੀਮੀ ਅਮਰੋ ਹੋਏ
ਜਿਹੜਾ ਡੇਰਾ ਬਾਸ ਕਦੀਮੀ ਜਿਹੜਾ ਸਦਾ ਲਈ ਸਾਡਾ ਡੇਰਾ ਕਾਇਮ ਰਹੇ ਐਸਾ ਅਸੀਂ ਉਸ ਥਾਨ ਵੇਖ ਕੇ ਡੇਰਾ ਕਰਨਾ ਚਾਹੁੰਦੇ ਹਾਂ।
ਐਸੋ ਥਾਨ ਖੋਜ ਹੈ ਕੋਈ
ਐਸਾ ਅਸੀਂ ਥਾਨ ਖੋਜਣ ਦੇ ਲਈ ਨਿਕਲੇ ਹਾਂ ਕੋਈ ਐਸੇ ਥਾਨ ਦੀ ਭਾਲ ਕਰਕੇ ਅਸੀਂ ਆਪਣਾ ਡੇਰਾ ਕਰਾਂਗੇ।
ਭੀਮ ਨਾ ਜਾਣ ਸਕੇ ਸੁਣ ਬਾਨੇ
ਤੇ ਹੁਣ ਤੁਸੀਂ ਵੀ ਕੋਈ ਐਸੀ ਜਗ੍ਹਾ ਦੀ ਖੋਜ ਕਰੋ। ਪਰ ਹੁਣ ਇਹ ਰਾਜਾ ਜੈ ਸਿੰਘ ਦਾ ਭੇਜਿਆ ਹੋਇਆ ਜਿਹੜਾ ਪ੍ਰਧਾਨ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਬਚਨਾਂ ਨੂੰ ਜਾਣ ਨਹੀਂ ਸਕਿਆ ਹੈ ਬਾਣੀ ਜੋ ਬਚਨ ਕਹਿ ਨਾ ਦੇ ਭੇਦ ਜਿਹੜੇ ਸਨ ਉਹਨੂੰ ਨਹੀਂ ਜਾਣ ਸਕਿਆ।
ਹੱਥ ਜੋੜ ਪ੍ਰਧਾਨ ਬਖਾਨੇ
ਦੋਵੇਂ ਹੱਥ ਜੋੜ ਕੇ ਪ੍ਰਧਾਨ ਕਹਿਣ ਲੱਗਾ
ਮੁਝ ਕੋ ਨ੍ਰਿਪ ਕੀ ਆਇਸ ਹੈ ਚਲੈ ਸੰਗ ਜੈ ਤੁਮ ਚਿਰ ਚਹੈ।
ਮੈਨੂੰ ਰਾਜੇ ਜੈ ਸਿੰਘ ਨੇ ਇਹ ਹੁਕਮ ਦੇ ਕੇ ਭੇਜਣਾ ਕੀਤਾ ਹੈ ਸਤਿਗੁਰੂ ਜੀ ਕਿ ਆਪ ਜੀ ਜਿੱਥੇ ਵੀ ਜਾਣਾ ਚਾਹੋਗੇ ਜਿੱਥੇ ਵੀ ਤੁਹਾਡਾ ਚਿੱਤ ਕਰਦਾ ਹੋਵੇਗਾ ਜਾਣ ਵਾਸਤੇ ਮੈਨੂੰ ਹੁਕਮ ਹੋਇਆ ਕਿ ਮੈਂ ਤੁਹਾਡੇ ਨਾਲ ਹੀ ਚੱਲਣਾ।
ਕਰੋ ਬਿਲੋਕਨ ਜਿਸ ਦਿਸ਼ ਮਾਹੇ
ਤੇ ਜਿੱਧਰ ਨੂੰ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਡਾ ਮਨ ਚਾਹੁੰਦਾ ਮੈਨੂੰ ਇਸ਼ਾਰਾ ਕਰੋ, ਜਿਸ ਪਾਸੇ ਵੱਲ ਵੀ ਤੁਸੀਂ ਜਾਣਾ ਚਾਹੁੰਦੇ ਹੋ ਮੈਂ ਉਸੇ ਪਾਸੇ ਵੱਲ ਨੂੰ ਲੈ ਕੇ ਚੱਲਦਾ ਹਾਂ।
ਫਿਰ ਆਨੰਦ ਰਿਦਾ ਹੋਏ ਜਾਏ,
ਜਿੱਥੇ ਆਪ ਜੀ ਚਾਹੁੰਦੇ ਹੋ ਜਿਹੜੀ ਵੀ ਜਗ੍ਹਾ ਆਪ ਜੀ ਨੂੰ ਚੰਗੀ ਲੱਗੇ ਉੱਥੇ ਆਪਣਾ ਨਿਵਾਸ ਕਰੋ ਤੇ ਆਨੰਦ ਦੇ ਸਹਿਤ ਰਹਿਣਾ ਕਰੋ।
ਸਹਾ ਕਰੋ ਬਿਸਰਾਮ ਸੁਖਾਰੇ,
ਸੁੱਖ ਦੇ ਨਾਲ ਜਾ ਕੇ ਆਪਣਾ ਡੇਰਾ ਕਰਕੇ ਵਿਸਰਾਮ ਕਰਨਾ ਕਰੋ, ਸੁਖ ਪ੍ਰਾਪਤ ਕਰੋ।
ਪਹੁੰਚੇ ਪੁਨ ਸਮਾਜ ਜੋ ਸਾਰੇ,
ਜੋ ਜਗ੍ਹਾ ਆਪ ਜੀ ਨੂੰ ਪਸੰਦ ਆਵੇ ਉੱਥੇ ਆਪ ਜੀ ਦਾ ਡੇਰਾ ਕਰਵਾ ਦਿੱਤਾ ਜਾਵੇਗਾ ਤੇ ਜੋ ਸਾਜੋ ਸਮਾਨ ਹੈ ਲੋੜ ਦੀਆਂ ਵਸਤੂਆਂ ਹਨ ਉਹ ਸਾਰੀਆਂ ਆਪ ਜੀ ਕੋਲ ਪਹੁੰਚ ਜਾਣਗੀਆਂ।
ਇਮ ਕੈ ਸੁਣ ਕਰਕੇ ਸਫੇ ਅਸਵਾਰ,
ਇਸ ਪ੍ਰਕਾਰ ਦੇ ਨਾਲ ਕੁਛ ਸਮਾਂ ਰੁਕ ਕੇ ਸਾਰੀ ਵਾਰਤਾਲਾਪ ਹੋਈ, ਬਚਨ ਬਲਾਸ ਹੋਏ ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਉਸੇ ਤਰ੍ਹਾਂ ਆਪਣੀ ਪਾਲਕੀ ਦੇ ਵਿੱਚ ਅਸਵਾਰ ਹੋ ਕੇ ਅੱਗੇ ਵੱਲ ਨੂੰ ਚਾਲੇ ਪਾ ਦਿੱਤੇ ਹਨ।
ਸਿਵਕਾ ਲਈ ਉਠਾਏ ਕਹਾਰ,
ਸਿਵਕਾ ਪਾਲਕੀ ਜਿਹੜੀ ਸੀ ਉਹ ਕੁਹਾਰਾਂ ਨੇ ਆਪਣੇ ਮੋਢਿਆਂ ਤੇ ਚੁੱਕ ਲਈ ਤੇ ਚੱਲ ਪਏ ਹਨ।
ਪਾਇਨ ਸੰਗ ਸੰਗ ਪ੍ਰਧਾਨ,
ਹੁਣ ਪਾਲਕੀ ਦੇ ਨਾਲ ਇਹ ਪ੍ਰਧਾਨ ਪੈਦਲ ਹੌਲੀ ਹੌਲੀ ਨਾਲ ਚੱਲਿਆ ਜਾ ਰਿਹਾ ਹੈ।
ਸਤਿਗੁਰ ਟਿਗ ਹੀ ਕਰੇ ਪਿਆਨ,
ਸਤਿਗੁਰ ਪਾਤਸ਼ਾਹ ਜੀ ਦੇ ਨੇੜੇ ਹੀ ਇਹ ਨਾਲ ਨਾਲ ਤੁਰਿਆ ਜਾ ਰਿਹਾ ਹੈ।
ਹੱਥ ਜੋੜ ਬਤਨ ਬਤਰਾਵਤ,
ਦੋਵੇਂ ਹੱਥ ਜੋੜ ਕੇ ਨਾਲੇ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਨਾਲ ਪਾਲਕੀ ਦੇ ਤੁਰਿਆ ਜਾ ਰਿਹਾ ਤੇ ਨਾਲੇ ਦੋਵੇਂ ਹੱਥ ਜੋੜ ਕੇ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਗੱਲਾਂ ਬਾਤਾਂ ਕਰਦਾ ਜਾ ਰਿਹਾ ਹੈ।
ਸੁੰਦਰ ਥਲ ਜੈ ਜਾਤ ਬਤਾਵਤ,
ਜਿੱਥੇ ਜਿੱਥੇ ਵੀ ਕੋਈ ਸੁੰਦਰ ਸਥਾਨ ਹੁੰਦਾ, ਕੋਈ ਰਮਣੀਕ ਜਗ੍ਹਾ ਹੁੰਦੀ ਉਹਦੇ ਬਾਰੇ ਸਤਿਗੁਰ ਪਾਤਸ਼ਾਹ ਜੀ ਨੂੰ ਦੱਸਦਾ ਜਾ ਰਿਹਾ ਹੈ।
ਸਨੇ ਸਨੇ ਸੇਵਕਾ ਮਗ ਚਾਲੇ,
ਹੌਲੀ ਹੌਲੀ ਪਾਲਕੀ ਸਤਿਗੁਰੂ ਪਾਤਸ਼ਾਹ ਜੀ ਦੀ ਰਸਤੇ ਦੀ ਵੀ ਚੱਲੀ ਜਾ ਰਹੀ ਹੈ।
ਸੁਣੋ ਗੁਰੂ ਜੀ ਥਾਨ ਮਿਸਾਲੇ,
ਤੇ ਹੁਣ ਪ੍ਰਧਾਨ ਨੇ ਕਿਹਾ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਮੇਰੇ ਮਨ ਦੇ ਅੰਦਰ ਇੱਕ ਵਿਚਾਰ ਆਈ ਹੈ, ਇੱਕ ਬੜੀ ਰਮਣੀਕ ਬੜੀ ਸੋਹਣੀ ਸੁਹਾਵਣੀ ਜਗ੍ਹਾ ਹੈ ਉਹਦੇ ਬਾਰੇ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਆਈ ਹੈ।
ਯੋਗ ਆਪ ਕੇ ਮੈਂ ਮਨ ਜਾਣਾ,
ਉਹ ਜਿਹੜੀ ਜਗ੍ਹਾ ਹੈ ਜਿਹੜਾ ਉਹ ਸਥਾਨ ਹੈ ਮੈਂ ਮਨ ਦੇ ਅੰਦਰ ਜਾਣਿਆ ਸਤਿਗੁਰੂ ਜੀ ਆਪ ਜੀ ਦੇ ਰਹਿਣ ਦੇ ਵਾਸਤੇ ਉਹ ਬੜੀ ਯੋਗ ਜਗ੍ਹਾ ਹੈ ਤੇ ਉੱਥੇ ਜਾ ਕੇ ਆਪ ਜੀ ਆਪਣਾ ਡੇਰਾ ਕਰੋ।
ਰਹੇ ਬਿਰਾਜ ਆਪ ਤੇ ਸਥਾਨਾ,
ਆਪ ਜੀ ਉੱਥੇ ਜਾ ਕੇ ਬਿਰਾਜੋ ਹਰ ਪ੍ਰਕਾਰ ਦੇ ਨਾਲ ਆਨੰਦ ਪ੍ਰਾਪਤ ਕਰੋ।
ਤਟ ਜਮਨਾ ਕੇ ਸੁੰਦਰ ਧਰਾ,
ਜਮਨਾ ਦਾ ਕਿਨਾਰਾ ਸਤਿਗੁਰੂ ਜੀ ਨੇੜੇ ਉੱਥੇ ਜਮਨਾ ਵਹਿੰਦੀ ਹੈ ਤੇ ਜਮਨਾ ਦਾ ਕਿਨਾਰਾ ਬੜੀ ਰਮਣੀਕ ਬੜੀ ਸੋਹਣੀ ਸੁੰਦਰ ਸੁਹਾਵਣੀ ਉਹ ਜਗ੍ਹਾ ਹੈ।
ਦ੍ਰਿਪ ਜੈ ਸਿੰਘ ਸੋ ਡੇਰਾ ਕਰਾ,
ਤੇ ਹੋਰ ਵੀ ਉੱਥੇ ਰਾਜਾ ਜੈ ਸਿੰਘ ਦਾ ਜਿਹੜਾ ਡੇਰਾ ਹੈ ਜਿਹੜੀਆਂ ਫੌਜਾਂ ਹਨ ਉਹਨਾਂ ਦਾ ਡੇਰਾ ਵੀ ਉੱਥੇ ਨੇੜੇ ਹੀ ਹੈ।
ਸਕਲ ਤੋਪ ਖਾਨਾ ਤੈਰੈ,
ਤੇ ਬਾਦਸ਼ਾਹ ਰਾਜੇ ਜੈ ਸਿੰਘ ਦਾ ਜਿੰਨਾ ਵੀ ਤੋਪ ਖਾਨਾ ਹੈ ਉਹ ਉੱਥੇ ਉਸ ਡੇਰੇ ਦੇ ਵਿੱਚ ਹੀ ਹੈ। ਸਾਰਾ ਤੋਪ ਖਾਨਾ ਅਸਲਾ ਬਰੋਧ ਉੱਥੇ ਸਾਰੀਆਂ ਫੌਜਾਂ ਦੇ ਕੋਲ ਹੈ।
ਕਿਤਕ ਚਮੋ ਵੀ ਥਿਰਤਾ ਗਹਿ,
ਬਹੁਤ ਭਾਰੀ ਗਿਣਤੀ ਦੇ ਵਿੱਚ ਫੌਜਾਂ ਉੱਥੇ ਰਹਿੰਦੀਆਂ ਹਨ।
ਜੇ ਰਾਵਰ ਕੋ ਆਏ ਪਸੰਦ, ਕਰੋ ਬਿਲੋਕਨ ਲੋ ਆਨੰਦ।
ਸਤਿਗੁਰੂ ਜੀ ਜੇ ਜਗ੍ਹਾ ਉਹ ਆਪ ਜੀ ਨੂੰ ਮੈਂ ਦਿਖਾਵਾਂ ਤੇ ਆਪ ਜੀ ਨੂੰ ਉਹ ਜਗ੍ਹਾ ਪਸੰਦ ਆ ਜਾਵੇ ਤੇ ਪਸੰਦ ਆ ਕੇ ਫਿਰ ਤੁਸੀਂ ਉੱਥੇ ਰਹਿਣਾ ਕਰੋ। ਪਹਿਲਾਂ ਆਪ ਜੀ ਚੱਲ ਕੇ ਉਹ ਜਗ੍ਹਾ ਜਿਹੜੀ ਹੈ ਦੇਖਣਾ ਕਰੋ, ਦੇਖ ਕੇ ਜੇ ਤੁਹਾਨੂੰ ਪਸੰਦ ਲੱਗੇ ਤੇ ਆਪ ਜੀ ਨੇ ਦੱਸ ਦੇਣਾ ਉੱਥੇ ਡੇਰਾ ਕਰਵਾ ਦੇਵਾਂਗੇ, ਆਨੰਦ ਪ੍ਰਾਪਤ ਕਰਨਾ ਜੀ।
ਪੁਰਕੀ ਦਿਸ਼ਾ ਦੱਖਣ ਮੈਂ ਜਾਣੋ,
ਪੁਰਕੀ ਦਿਸ਼ਾ ਨਗਰ ਜਿਹੜਾ ਹੈ ਉਹਦੀ ਦੱਖਣ ਦਿਸ਼ਾ ਜਾਣਨਾ ਕਰੋ। ਜਿਹੜਾ ਸਥਾਨ ਜਿਹੜੀ ਜਗ੍ਹਾ ਮੈਂ ਗੁਰੂ ਜੀ ਆਪ ਜੀ ਨੂੰ ਦੱਸ ਰਿਹਾ ਹਾਂ ਉਹ ਦਿੱਲੀ ਨਗਰ ਦੀ ਦੱਖਣ ਦਿਸ਼ਾ ਵਾਲਾ ਪਾਸਾ ਹੈ।
ਕਰੋ ਪ੍ਰਥਮ ਹੀ ਤਹਾਂ ਪਿਆਨੋ,
ਤੇ ਆਪ ਜੀ ਪਹਿਲਾਂ ਉਸ ਸਥਾਨ ਵਾਲੇ ਪਾਸੇ ਨੂੰ ਹੀ ਚੱਲਣਾ ਕਰੋ।
ਸਤਿਗੁਰ ਸੁਣ ਕਰ ਤਿਸ ਤੇ ਮਾਨੇ,
ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹਦੀ ਇਹ ਪ੍ਰਧਾਨ ਦੀ ਗੱਲ ਸੁਣੀ ਧੀ ਦੀ ਗੱਲ ਸੁਣ ਕੇ ਸਤਿਗੁਰ ਪਾਤਸ਼ਾਹ ਜੀ ਨੂੰ ਚੰਗੀ ਲੱਗੀ ਤੇ ਉਸੇ ਪਾਸੇ ਵੱਲ ਨੂੰ ਜਾਣ ਵਾਸਤੇ ਕਿਹਾ ਹੈ।
ਮਨੋ ਤਾਂ ਕਈ ਮੁਖ ਬਾਨੇ,
ਉਧਰ ਵਾਲੇ ਉਸ ਰਸਤੇ ਨੂੰ ਚੱਲਣ ਵਾਸਤੇ, ਉਸ ਪਾਸੇ ਉਸ ਦਿਸ਼ਾ ਵੱਲ ਨੂੰ ਚੱਲਣ ਵਾਸਤੇ ਸਤਿਗੁਰ ਪਾਤਸ਼ਾਹ ਜੀ ਨੇ ਕੁਹਾਰਾਂ ਨੂੰ ਕਿਹਾ ਕਿ ਪਾਲਕੀ ਜਿਹੜੀ ਹੈ ਉਸ ਰਸਤੇ ਵਾਲੇ ਪਾਸੇ ਜਿਧਰੇ ਪ੍ਰਧਾਨ ਦੱਸ ਰਿਹਾ ਲੈ ਕੇ ਜਾਣਾ ਕਰੋ।
ਸੁਨਤ ਮਗ ਚਾਲੇ,
ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਕਹਿਤ ਸੁਣਤ ਕੁਛ ਕਹਿੰਦਿਆਂ ਕੁਛ ਸੁਣਦਿਆਂ ਗੱਲਾਂ ਬਾਤਾਂ ਕਰਦਿਆਂ ਉਸ ਰਸਤੇ ਵੱਲ ਨੂੰ ਚੱਲੇ ਜਾ ਰਹੇ ਹਨ।
ਬਿਲੋਕਨ ਕੋ ਥਲ ਭਾਲੇ,
ਹੇਤ ਬਿਲੋਕਨ ਉਹ ਜਿਹੜੀ ਸੁਹਾਵਣੀ ਜਗ੍ਹਾ ਦੱਸੀ ਹੈ ਉਹ ਸਥਾਨ ਨੂੰ ਦੇਖਣ ਦੇ ਵਾਸਤੇ ਜਾ ਰਹੇ ਹਨ।
ਬਹੁ ਮਾਨਵ ਸਭ ਚਲਤੇ ਪਿਛਾਰੇ,
ਜਿਹੜੇ ਭਾਰੀ ਗਿਣਤੀ ਦੇ ਵਿੱਚ ਹੋਰ ਬੇਅੰਤ ਸਿੰਘ ਸੰਗਤਾਂ ਸਨ, ਦਾਸ ਸੇਵਕ ਜਿੰਨੇ ਵੀ ਨਾਲ ਆਏ ਸਨ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚੱਲੇ ਆ ਰਹੇ ਹਨ।
ਤਾਂ ਤਵ ਧਰਾ ਨਿਆਰੇ,
ਤੇ ਉਸ ਸਥਾਨ ਤੇ ਆਣ ਪਹੁੰਚੇ ਜੋ ਸਥਾਨ ਪ੍ਰਧਾਨ ਨੇ ਦੱਸਿਆ ਸੀ ਜਿਹੜੀ ਜਗ੍ਹਾ, ਉਸ ਸਥਾਨ ਤੇ ਆਣ ਪਹੁੰਚੇ ਹਨ।
ਤੋਪਾਂ ਬ੍ਰਿੰਦ ਖਰੀ ਨਿਪ ਕੇਰੇ,
ਉੱਥੇ ਬੜੀਆਂ ਤੋਪਾਂ ਜਿਹੜੀਆਂ ਸਨ ਰਾਜਾ ਜੈ ਸਿੰਘ ਦੀਆਂ ਬਹੁਤ ਭਾਰੀ ਗਿਣਤੀ ਦੇ ਵਿੱਚ ਤੋਪਾਂ ਉੱਥੇ ਖੜੀਆਂ ਸਨ।
ਨਿਕਟ ਤਿੰਨੋਂ ਕੇ ਚੰਮੋ ਬਡੇਰੇ,
ਉਹਨਾਂ ਤੋਪਾਂ ਦੇ ਨੇੜੇ ਹੀ ਫੌਜਾਂ ਨੇ ਆਪਣਾ ਡੇਰਾ ਕੀਤਾ ਹੋਇਆ ਸੀ।
ਤਿੰਨ ਤੇ ਪਰੇ ਥਾਨ ਸ਼ੁਭ ਹੇਰੇ,
ਉਹਨਾਂ ਫੌਜਾਂ ਤੋਂ ਥੋੜੀ ਦੂਰੀ ਤੇ ਜਮਨਾ ਦੇ ਕਿਨਾਰੇ ਤੇ ਬੜੀ ਇੱਕ ਸੋਹਣੀ ਜਿਹੜੀ ਸੁੰਦਰ ਸੁੰਦਰ ਸੁਹਾਵਣੀ ਜਗ੍ਹਾ ਦੇਖਣਾ ਕੀਤੀ ਹੈ।
ਉਹ ਬਿਲੋਕਨ ਲਾਇਕ ਡੇਰੇ,
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਤੇ ਵੇਖ ਕੇ ਕਹਿਣ ਲੱਗੇ ਜਿਹੜੀ ਜਗ੍ਹਾ ਹੈ ਇਹ ਡੇਰਾ ਕਰਨ ਦੇ ਲਈ ਉਚਿਤ ਹੈ, ਬੜੀ ਸੋਹਣੀ ਸੁੰਦਰ ਸੁਹਾਵਣੀ ਜਗ੍ਹਾ ਹੈ।
ਹਰਖਤ ਹੋਏ ਗੁਰ ਬਾਕ ਉਚਾਰਾ, ਇਸ ਥਲ ਉਤਰੈ ਸਿਵਰ ਹਮਾਰਾ।
ਸਤਿਗੁਰ ਪਾਤਸ਼ਾਹ ਜੀ ਬੜੀ ਰਮਣੀਕ ਸੋਹਣੀ ਸੁੰਦਰ ਇਹ ਜਗ੍ਹਾ ਵੇਖ ਕੇ, ਚਾਰੇ ਪਾਸੇ ਬੜੀ ਹਰਿਆਲੀ ਹੈ, ਜਮਨਾ ਦਾ ਕਿਨਾਰਾ, ਸੋਹਣੇ ਸੁੰਦਰ ਬ੍ਰਿਸ਼ ਖੜੇ ਹਨ, ਐਸੀ ਸੋਹਣੀ ਸੁੰਦਰ ਰਮਣੀਕ ਜਗ੍ਹਾ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਹਿਰਦੇ ਦੇ ਅੰਦਰ ਬੜੇ ਪ੍ਰਸੰਨ ਹੋਏ ਤੇ ਸਿੱਖ ਸੰਗਤਾਂ ਨੂੰ ਸੇਵਕਾਂ ਨੂੰ ਕਹਿਣ ਲੱਗੇ ਕਿ ਸਾਡਾ ਜਿਹੜਾ ਡੇਰਾ ਇੱਥੇ ਲਗਾਉਣਾ ਕਰੋ।
ਕਹਿ ਸੇਵਕਾ ਤੇ ਠਾ ਉਤਰਾਏ,
ਹੁਣ ਕੁਹਾਰਾਂ ਨੂੰ ਕਹਿ ਕੇ ਪਾਲਕੀ ਜਿਹੜੀ ਸੀ ਆਪਣੀ ਨੀਚੇ ਰਖਾਈ ਹੈ।
ਖਰੇ ਹੋਏ ਏਰੀ ਸਭ ਜਾਏ,
ਹੁਣ ਸਤਿਗੁਰੂ ਪਾਤਸ਼ਾਹ ਜੀ ਪਾਲਕੀ ਦੇ ਵਿੱਚੋਂ ਉਤਰ ਕੇ ਖੜੇ ਹੋ ਕੇ ਨੇੜੇ ਦੇ ਸਾਰੇ ਉਸ ਸਥਾਨ ਨੂੰ ਵੇਖ ਰਹੇ ਹਨ।
ਸ਼ਿਆਮਲ ਜਲ ਪਰਵਾ ਜੈ ਜਮਨਾ,
ਸ਼ਿਆਮਲ ਜਲ ਕਾਲੇ ਰੰਗ ਦਾ ਜਲ, ਜਿਹੜਾ ਸ਼ਿਆਮਲ ਜਮਨਾ ਦੇ ਵਿੱਚ ਜਿਹੜਾ ਜਲ ਚੱਲ ਰਿਹਾ ਬੜਾ ਮਨ ਨੂੰ ਮੋਹਣ ਵਾਲਾ ਹੈ।
ਪਾਵਨ ਕਰਨ ਕਲੋਕਨ ਦਮਨਾ,
ਤੇ ਬੜਾ ਜਿਹੜਾ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ, ਜਿਹਦੇ ਜਲ ਦੇ ਨਾਲ ਇਸ਼ਨਾਨ ਕਰਕੇ ਤਨ ਦੀ ਪਵਿੱਤਰਤਾ ਮਿਲਦੀ ਹੈ, ਤਨ ਅਰੋਗ ਹੋ ਜਾਂਦਾ ਹੈ, ਸਭ ਬੜਾ ਸੋਹਣਾ ਸੁੰਦਰ ਜਲ ਵਹਿ ਰਿਹਾ ਹੈ।
ਇਸਕੇ ਤੀਰ ਤੀਰ ਸਭ ਜਾਏ,
ਇਹਦੇ ਕਿਨਾਰੇ ਕਿਨਾਰੇ ਤੇ ਬੜੇ ਸੋਹਣੇ ਸੁੰਦਰ ਰਮਣੀਕ ਜਗ੍ਹਾ ਹੈ।
ਖਰੀ ਦੂਰ ਬਾਵਨੀ ਛਾਏ,
ਤੇ ਦੇਖਿਆ ਖਰੀ ਦੂਰ ਬਾ ਅਵਨੀ ਛਾਏ, ਜੇ ਬੜੇ ਸੋਹਣੀ ਸੁੰਦਰ ਘਾਹ ਖੜੀ ਹੈ ਚਾਰੇ ਪਾਸੇ, ਬੜੀ ਹਰੀ ਹਰੀ ਸੋਹਣੀ ਸੁੰਦਰ ਘਾਹ ਖੜੀ ਹੈ ਕਿਨਾਰੇ ਤੇ।
ਕਹਾ ਪ੍ਰਿਅੰਕ ਡਸਾਮਨ ਕੀਨ,
ਐਸੇ ਸੋਹਣੇ ਸੁੰਦਰ ਸਥਾਨ ਨੂੰ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਪਲੰਗ ਸੀ ਉਹ ਡਹਾਉਣਾ ਕੀਤਾ ਹੈ।
ਆਸਤਰਨ ਤੇ ਛਾਦ ਸੁਦੀਨ,
ਉਹ ਪਲੰਗ ਜਿਹੜਾ ਡੁਹਾਇਆ ਸਤਿਗੁਰੂ ਪਾਤਸ਼ਾਹ ਜੀ ਨੇ ਸੋਹਣੇ ਸੁੰਦਰ ਵਸਤਰਾਂ ਦੇ ਨਾਲ ਉਹਨੂੰ ਉਪਰੋਂ ਢੱਕ ਦਿੱਤਾ, ਵਿਛਾਉਣਾ ਕੀਤਾ ਹੈ ਉਹਦੇ ਉੱਪਰ।
ਦਾਸਨ ਸਾਥ ਕਹੋ ਤਤਕਾਲਾ, ਆਪਣੋ ਜੇ ਸਮਾਜ ਹੈ ਜਾਲਾ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਆਪਣਾ ਉਤਾਰਾ ਇੱਥੇ ਕੀਤਾ, ਉਤਾਰਾ ਕਰਕੇ ਜਿਹੜੇ ਦਾਸ ਸਨ ਨਾਲ ਆਏ ਉਹਨਾਂ ਦਾਸਾਂ ਨੂੰ ਤਤਕਾਲ ਉਸੇ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਆਪਣਾ ਜੋ ਸਾਜੋ ਸਮਾਨ ਹੈ ਵਰਤਣ ਦੀਆਂ ਵਸਤੂਆਂ ਹਨ
ਲੈ ਆਵੋ ਤੁਮ ਸਭ ਹੀ ਜਾਏ,
ਉਹ ਸਾਰੀਆਂ ਵਸਤੂਆਂ ਉਹ ਸਾਰਾ ਸਾਜੋ ਸਮਾਨ ਸੇਵਕਾਂ ਨੂੰ ਕਹਿਣ ਲੱਗੇ ਤੁਸੀਂ ਲੈ ਕੇ ਆਉਣਾ ਕਰੋ।
ਸ਼ਮਿਆਨਾ ਆਏ ਦਿਓ ਲਗਾਏ,
ਤੇ ਸੋਹਣਾ ਸੁੰਦਰ ਜਿਹੜਾ ਸ਼ਮਿਆਨਾ ਹੈ ਉਹ ਲਿਆ ਕੇ ਇੱਥੇ ਤਾਨਣਾ ਕਰੋ, ਸ਼ਮਿਆਨਾ ਲਾ ਕੇ ਸੋਹਣੇ ਸੁੰਦਰ ਡੇਰੇ ਦੀ ਇੱਥੇ ਜਿਹੜੀ ਵਸੋਂ ਵਾਲੀ ਜਗ੍ਹਾ ਤਿਆਰ ਕਰੋ।
ਸੁਣ ਆਗਿਆ ਦਾਸਨ ਤਿਮ ਕਰਿਓ,
ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਦਾਸਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ। ਕੋਈ ਦੇਰੀ ਨਹੀਂ ਕੀਤੀ, ਤਤ ਸ਼ਨ ਤਿਆਰੀ ਕੀਤੀ ਹੈ ਸਾਜੋ ਸਮਾਨ ਲਿਆਉਣ ਦੇ।
ਇੱਕ ਪ੍ਰਧਾਨ ਉਤੋਂ ਜੋ ਕਰਿਓ,
ਤੇ ਜੋ ਪ੍ਰਧਾਨ ਜੈ ਰਾਜਾ ਜੈ ਸਿੰਘ ਦਾ ਭੇਜਿਆ ਹੋਇਆ ਉਹ ਵੀ ਸਤਿਗੁਰ ਪਾਤਸ਼ਾਹ ਜੀ ਦੇ ਨੇੜੇ ਖੜਾ ਸੀ।
ਸ੍ਰੀ ਮੁਕ ਤੇ ਫੁਰਮਾਵਨ ਕੀਨਾ, ਮੈਂ ਪਾਲਕ ਸੰਗ ਕੋ ਪਰਬੀਨਾ।
ਸਤਿਗੁਰ ਪਾਤਸ਼ਾਹ ਜੀ ਨੇ ਉਸ ਪ੍ਰਧਾਨ ਨੂੰ ਫਰਮਾਇਆ, ਬਚਨ ਕੀਤਾ ਆਪਣੇ ਸੋਹਣੇ ਸੁੰਦਰ ਮੁਖ ਦੇ ਵਿੱਚੋਂ, ਕਿ ਰਾਜਾ ਜੈ ਸਿੰਘ ਨੂੰ ਜਾ ਕੇ ਕਹਿਣਾ ਕਰੋ, ਹੇ ਪ੍ਰਵੀਨ ਬੜੇ ਚਤੁਰ ਤੇ ਸਿਆਣੇ ਮੁਖੀਏ ਮੇਰੀ, ਜਿਹੜੇ ਤੁਹਾਨੂੰ ਅਸੀਂ ਬਚਨ ਕਹਿ ਰਹੇ ਹਾਂ, ਇਹ ਜਾ ਕੇ ਤੁਸੀਂ ਰਾਜਾ ਜੈ ਸਿੰਘ ਨੂੰ ਦੱਸਣਾ ਕਰੋ।
ਫਲ ਪ੍ਰਸਾਦ ਮਰੇ ਇਹ ਆਵਾ,
ਇਹ ਜਿਹੜਾ ਸੋਹਣਾ ਸੁੰਦਰ ਸਥਾਨ ਤੁਸੀਂ ਦਿਖਾਇਆ ਹੈ ਇਹ ਸਾਨੂੰ ਬਹੁਤ ਪਸੰਦ ਆਇਆ, ਸਾਡੇ ਲਾਇਕ ਹੈ, ਅਸੀਂ ਚਾਹੁੰਦੇ ਹਾਂ ਕਿ ਆਪਣਾ ਡੇਰਾ ਇੱਥੇ ਹੀ ਕਰੀਏ।
ਸਰਬ ਸਿਵਰ ਕੋ ਚੈਨ ਲਗਾਵਾ,
ਸਾਰਾ ਆਪਣਾ ਡੇਰਾ ਸਾਜੋ ਸਮਾਨ ਲਿਆ ਕੇ ਅਸੀਂ ਆਪਣਾ ਡੇਰਾ ਇੱਥੇ ਹੀ ਲਗਾਉਣਾ ਚਾਹੁੰਦੇ ਹਾਂ।
ਅੰਤਰ ਉਤੇ ਥਾਨ ਤੁਮ ਜੈਸਾ,
ਤੇ ਬਾਦਸ਼ਾਹ ਨੂੰ ਕਹੋ ਕਿ ਹੇ ਰਾਜਾ, ਸਤਿਗੁਰੂ ਜੀ ਕਹਿੰਦੇ ਹਨ ਜਿਵੇਂ ਤੇਰੇ ਮਹਿਲਾਂ ਦੇ ਅੰਦਰ ਰਹਿ ਕੇ ਅਸੀਂ ਸੁਖ ਮਾਣਦੇ ਸੀ, ਬੜਾ ਸੁਖ ਪ੍ਰਾਪਤ ਕਰਦੇ ਸੀ, ਬੜੇ ਆਨੰਦ ਦੇ ਨਾਲ ਤੇਰੇ ਮਹਿਲਾਂ ਦੇ ਵਿੱਚ ਰਹਿੰਦੇ ਸੀ, ਉਸੇ ਤਰ੍ਹਾਂ ਹੀ ਇਹ ਬੜੀ ਸੋਹਣੀ ਸੁੰਦਰ ਸੁਹਾਵਣੀ ਆਨੰਦਦਾਇਕ ਜਗ੍ਹਾ ਹੈ।
ਇਹੀ ਵੀ ਲਖੋ ਆਪਣੇ ਜੈਸਾ,
ਇਹ ਸਥਾਨ ਵੀ ਤੁਸੀਂ ਆਪਣੇ ਅੰਦਰ ਦੇ ਮਹਿਲਾਂ ਵਾਂਗ ਹੀ ਜਾਣਨਾ ਕਰੋ, ਸਾਨੂੰ ਇੱਥੇ ਵੀ ਬੜਾ ਆਨੰਦ ਹੈ, ਇੱਥੇ ਰਹਿ ਕੇ ਵੀ ਅਸੀਂ ਭਾਰੀ ਸੁੱਖ ਪ੍ਰਾਪਤ ਕਰਾਂਗੇ। ਬਾਦਸ਼ਾਹ ਨੂੰ ਕੋ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੇ, ਆ ਮਹਿਲਾਂ ਵਰਗੀ ਜਿਹੜੀ ਜਗ੍ਹਾ ਇੱਥੇ ਜਾਣਨਾ ਕਰੇ ਹਿਰਦੇ ਦੇ ਅੰਦਰ।
ਅੰਦੇਸ਼ੇ ਨਾ ਕਰੋ ਅੰਦੇਸ਼ਾ,
ਸਾਡੇ ਵੱਲੋਂ ਕਿਸੇ ਪ੍ਰਕਾਰ ਦਾ ਵੀ ਉਹ ਕੋਈ ਅੰਦੇਸ਼ਾ ਨਾ ਕਰੇ, ਕੋਈ ਚਿੰਤਾ ਨਾ ਕਰੇ, ਮਨ ਦੇ ਵਿੱਚ ਆਨੰਦ ਸਹਿਤ ਆਪਣੇ ਮਹਿਲਾਂ ਦੇ ਵਿੱਚ ਰਹਿਣਾ ਕਰੇ, ਅਸੀਂ ਬੜੇ ਸੁਖ ਦੇ ਨਾਲ ਆਪਣਾ ਡੇਰਾ ਇੱਥੇ ਕਰਾਂਗੇ।
ਜਮਨਾ ਤਟ ਰਮਣੀਕ ਵਿਸ਼ੇਸ਼ਾ,
ਜਮਨਾ ਦਾ ਕਿਨਾਰਾ ਬੜੀ ਰਮਣੀਕ, ਬੜੀ ਸੋਹਣੀ, ਜਿਹੜੀ ਸੁੰਦਰ ਸੁਹਾਵਣੀ ਜਗ੍ਹਾ ਹੈ।
ਸੁਣ ਪ੍ਰਧਾਨ ਜਾਨ ਕੀ ਡੇਰਾ,
ਤੇ ਸੁਣ ਹੁਣ ਪ੍ਰਧਾਨ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਕਹੇ ਹੋਏ ਬਚਨ ਸਰਵਣ ਕੀਤੇ ਹਨ ਕਿ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਡੇਰਾ ਇੱਥੇ ਕਰ ਲਿਆ ਹੈ।
ਬੰਧਨ ਕਰ ਗਮਨਿਓ ਤਿਸ ਬੇਰਾ,
ਸਤਿਗੁਰ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਪ੍ਰਧਾਨ ਨੇ ਦੋਵੇਂ ਹੱਥ ਜੋੜ ਕੇ ਬੜੇ ਪ੍ਰੇਮ ਸਤ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਅਪਰਦਾਸ ਵਸਤੋ ਇਤ ਲੇਵੇ, ਅਪਰਦਾਸ ਵਸਤੂ ਹਿਤ ਲੈਬੇ,
ਕਿ ਹੁਣ ਜਿਹੜੇ ਦਾਸ ਸਨ ਭੇਜੇ ਹੋਏ ਗੁਰੂ ਪਾਤਸ਼ਾਹ ਜੀ ਦੇ, ਉਹ ਵਸਤੂਆਂ ਨੂੰ ਲੈਣ ਦੇ ਵਾਸਤੇ ਪਹੁੰਚੇ ਹਨ।
ਗਏ ਤੁਰਤ ਮਾਇਆ ਸੁਧ ਦੇ ਮਾਤਾ ਸੁਧ ਦੇਬੇ,
ਉਹਨਾਂ ਦਾਸਾਂ ਨੇ ਜਾ ਕੇ ਮਾਤਾ ਜੀ ਨੂੰ ਤੁਰਤ ਸਾਰੀ ਖਬਰ ਜਿਹੜੀ ਸੀ ਉਹ ਦੇਣਾ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਮਨਾ ਦੀ ਰਮਨੀਕ ਸੁਹਾਵਣੀ ਜਗ੍ਹਾ ਵੇਖ ਕੇ ਜਮਨਾ ਦੇ ਕਿਨਾਰੇ ਤੇ ਡੇਰਾ ਕਰਨ ਦਾ ਮਨ ਬਣਾਇਆ ਤੇ ਸਾਨੂੰ ਭੇਜਣਾ ਕੀਤਾ ਕਿ ਸਾਰਾ ਜਿਹੜਾ ਸਾਜੋ ਸਮਾਨ ਹੈ ਉਹ ਲੈ ਕੇ ਆਉਣਾ ਕਰੋ, ਇਹ ਸਾਰੀ ਖਬਰ ਆ ਕੇ ਮਾਤਾ ਜੀ ਨੂੰ ਦਿੱਤੀ ਹੈ।
ਕਹਿਓ ਜਾਏ ਬਾਹਰ ਕੀ ਡੇਰਾ,
ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹਿਰ ਤੋਂ ਬਾਹਰ ਜਾ ਕੇ ਆਪਣਾ ਡੇਰਾ ਕਰ ਲਿਆ ਹੈ।
ਆਏ ਲੈਣ ਸਮਾਜ ਵਡੇਰਾ,
ਤੇ ਅਸੀਂ ਜਿਹੜਾ ਸਾਜੋ ਸਮਾਨ ਹੈ ਉਹ ਲੈਣ ਦੇ ਵਾਸਤੇ ਆਏ ਹਾਂ।
ਮਰਜ਼ੀ ਜਾਨ ਪੁੱਤਰ ਕੀ ਤਬੈ,
ਤੇ ਹੁਣ ਮਾਤਾ ਜੀ ਨੇ ਆਪਣੇ ਪੁੱਤਰ ਦੀ ਜਦੋਂ ਮਰਜ਼ੀ ਨੂੰ ਜਾਣਿਆ ਕਿ ਸਾਡੇ ਪੁੱਤਰ ਦੀ ਮਰਜ਼ੀ ਹੈ ਬਾਹਰ ਡੇਰਾ ਕਰਨ ਦੀ, ਜਦੋਂ ਇਹ ਵਿਚਾਰਿਆ ਹੈ।
ਵਸਤ ਸੰਭਾਰਨ ਕਰ ਕਰ ਸਬੈ,
ਤੇ ਹੁਣ ਸਾਰੀਆਂ ਜੋ ਵਸਤੂਆਂ ਸਨ ਵਰਤਣ ਯੋਗ ਘਰ ਦੇ ਵਿੱਚ ਲੋੜਵੰਦ ਵਸਤੂਆਂ ਉਹ ਸਾਰੀਆਂ ਸੰਭਾਲਣ ਦੇ ਵਿੱਚ ਲੱਗ ਗਏ ਹਨ। ਮਾਤਾ ਜੀ ਦਾਸੀਆਂ ਨੂੰ ਨਾਲ ਲੈ ਕੇ ਉਹ ਸਾਰੀਆਂ ਵਸਤੂਆਂ ਦੀ ਸੰਭਾਲ ਕੀਤੀ, ਇਕੱਠੀਆਂ ਕੀਤੀਆਂ ਹਨ।
ਸਰਬ ਸਿਵਰ ਕੋ ਸੰਗ ਲਵਾਏ,
ਸਰਬ ਸਿਵਰ ਕੋ ਸੰਗ ਲਵਾਏ, ਹਰ ਪ੍ਰਕਾਰ ਦੇ ਨਾਲ ਲੈ ਕੇ ਡੇਰੇ ਵੱਲ ਚੱਲਣ ਦੀ ਸਾਰੀ ਜਿਹੜੀ ਤਿਆਰੀ ਕੀਤੀ ਹੈ ਸਾਜੋ ਸਮਾਨ ਲੈ ਕੇ ਜਾਣ ਦੇ।
ਮਾਤਾ ਗਏ ਗੁਰੂ ਜਿਸ ਥਾਏ,
ਮਾਤਾ ਜੀ ਹੁਣ ਸਾਰੇ ਸਾਜੋ ਸਮਾਨ ਦੇ ਸਹਿਤ ਸਾਰਾ ਸਾਜੋ ਸਮਾਨ ਨਾਲ ਲੈ ਕੇ ਜਿੱਥੇ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਡੇਰਾ ਕੀਤਾ ਸੀ ਉਸ ਸਥਾਨ ਤੇ ਪਹੁੰਚੇ ਹਨ, ਉਸ ਸਥਾਨ ਵੱਲ ਚਾਲੇ ਪਾਏ ਹਨ।
ਜਿਤਕ ਸੰਗ ਨਰ ਸਭ ਚਲ ਆਏ,
ਜਿਤਕ ਸੰਗ ਜਿੰਨੇ ਵੀ ਹੋਰ ਨਾਲ ਸਨ ਗੁਰੂ ਘਰ ਦੇ ਵਿੱਚ ਰਹਿਣ ਵਾਲੇ ਸਿੱਖ ਸੇਵਕ ਉਹ ਸਾਰੇ ਮਾਤਾ ਜੀ ਦੇ ਨਾਲ ਚੱਲ ਕੇ ਆਏ ਹਨ ਸਾਜੋ ਸਮਾਨ ਲੈ ਕੇ।
ਹੇਰ ਹੇਰ ਨਿਜ ਡੇਰਾ ਲਗਾਏ,
ਤੇ ਹੇਰ ਹੇਰ ਨਿਜ ਡੇਰਾ ਲਗਾਏ ਉਸ ਸਥਾਨ ਤੇ ਆ ਕੇ ਜਦੋਂ ਪਹੁੰਚੇ, ਨਾਲੇ ਤੇ ਆ ਕੇ ਵੇਖ ਕੇ ਰਮਣੀਕ ਜਗ੍ਹਾ ਨੂੰ ਵੇਖਦੇ ਹਨ, ਮਨ ਦੇ ਅੰਦਰ ਬੜੇ ਪ੍ਰਸੰਨ ਹੁੰਦੇ ਹਨ ਤੇ ਨਾਲੇ ਡੇਰੇ ਦੀ ਤਿਆਰੀ ਕਰ ਰਹੇ ਹਨ।
ਤੰਬੂ ਛਮਿਆ ਨੇ ਗਨ ਤਾਨੇ,
ਤੇ ਬੜੇ ਬੜੇ ਸੋਹਣੇ ਸੁੰਦਰ ਤੰਬੂ ਛਮਿਆਨੇ ਜਿਹੜੇ ਸਨ ਉਹ ਤਾਨੇ ਕੀਤੇ ਹਨ, ਲਗਾਉਣਾ ਕੀਤੇ ਹਨ।
ਖਰੀ ਕਨਾਤ ਬਨਾਤ ਮਾਨੇ,
ਬੜੀਆਂ ਬੜੀਆਂ ਸੋਹਣੀਆਂ ਕਨਾਤਾਂ ਉੱਤੇ ਤਾਨੀਆਂ ਗਈਆਂ ਜਿਨ੍ਹਾਂ ਦੇ ਅੰਦਰ ਬੜੇ ਬੜੇ ਸੋਹਣੇ ਅੰਦਰ ਸੁੰਦਰ ਡਿਜ਼ਾਇਨ ਬਣੇ ਹੋਏ ਸਨ, ਬੜੀਆਂ ਸੋਹਣੀਆਂ ਸੁੰਦਰ ਕਢਾਈ ਵਾਲੀਆਂ ਕਨਾਤਾਂ ਤਾਨੀਆਂ ਗਈਆਂ ਹਨ।
ਰੇਸ਼ਮ ਕੀ ਡੋਰਾਂ ਗਨ ਸੁੰਦਰ,
ਰੇਸ਼ਮ ਦੀਆਂ ਡੋਰਾਂ ਦੇ ਨਾਲ ਬੜੇ ਸੋਹਣੇ ਸੁੰਦਰ ਰੇਸ਼ਮ ਦੀਆਂ ਡੋਰਾਂ ਦੇ ਨਾਲ ਉਹ ਜਿਹੜੇ ਉੱਪਰ ਕਨਾਤਾ ਹਨ ਉਹਨਾਂ ਨੂੰ ਬੰਨਿਆ ਗਿਆ, ਉਹਨਾਂ ਰੇਸ਼ਮ ਦੀਆਂ ਡੋਰਾਂ ਦੇ ਨਾਲ ਜਿਹੜੇ ਥੱਲੇ ਸੋਹਣੇ ਸੁੰਦਰ ਬੜੇ ਡਿਜ਼ਾਇਨ ਬਣਾਏ ਹਨ ਉਹ ਲਟਕ ਰਹੇ ਸਨ, ਬੜੇ ਸੁੰਦਰ ਲੱਗ ਰਹੇ ਸਨ।
ਲੱਗਿਓ ਪਟੰਬਰ ਚਿੱਤਰ ਤੇ ਅੰਦਰ,
ਬੜੇ ਸੋਹਣੇ ਸੁੰਦਰ ਜਿਹੜੇ ਪਟੰਬਰ ਸਨ, ਬੜੇ ਚਿੱਤਰਕਾਰੀ ਉਹਨਾਂ ਦੇ ਵਿੱਚ ਕੀਤੀ ਹੋਈ ਸੀ, ਬੜੇ ਸੋਹਣੇ ਸੁੰਦਰ ਉਹ ਡੇਰੇ ਤੰਬੂ ਜਿਹੜੇ ਲੱਗ ਰਹੇ ਸਨ।